गुरु रूपिया सत सिंह जी और मन बिरतियाँ एकाग्र करिए जुग जुग अटल धन धन साहब श्री गुरु ग्रंथ साहब के चरणों च लगवाइए हाजरियाँ हाजरियाँ लवादियाँ मन बिरतियाँ एकाग्र करदियाँ गज के बोलना जी वाहिगुरु जी का खालसा वाहिगुरु जी की फतेह। गुरु रूपिया सत संगत ये जरा मन है इस मन ने पता नहीं किन्ना क सफर तय किया है। जुगा जुग बीत गए इसनों तुरिया हो कि समा बतीत किया इन्हें कदी किसी सरीर जा वड़ता है कदी किसी सरीर जा वड़ता है। गुरु जी इस मन समझाते हैं कना झाती मार के देख कबीरा तूर सकेल के पुरियां बंदी थे। कबीरा धूर सकेल के पुरियां बाधी दे दिवस चार को पेखना अंत खे की खे। समझाउन लगे कहिंदे जदा मना तू शरीर विच आ जाना है शरीर विच आके ना तो शरीर विच बैठा ना तू रेता बजरी इट्टां कठियां करदा है एक घर बनाउंदा है। वह घर बना आ सोहना लगता आ दो चार दिन बड़ा सोहना लगता आ मुड़ के जो सैलाब पैन लग पैंदी है उसका सीमेंट खराब होने लग पैंदा है फिर तू देखदा है भी यार ये किदां दा हो गया। फिर 50 साल 60 साल 100 साल बाद मकान ढह जाता है आप ही डिगन लग पैंदा तू जिन्नियां मर्जी थूणियां दे लै वह डिगन लग पैंदा है। गुरु जी समझाउंदे आ कहिंदे हे मना जिमें तू ये मटीरियल इकट्ठा करके समान इकट्ठा करके एक घर बनाया कहिंदे उस अकाल पुरख परमात्मा ने भी 5 भौतिक समान इकट्ठा किया है वह भी बजरी आ रेता आ इट्टा आ उस परमात्मा ने वो 5 भौतिक समान इकट्ठा किया तो पुरियां बांधी दे कबीरा धूर सकेल के धूल का भाव मिट्टी इकट्ठी करके सकेल लगता इकट्ठी करना कहिंदे उस परमात्मा ने मिट्टी इकट्ठी की इकट्ठी करके तो पुरियां बांधी दे कहिंदा भाव जिहड़ा शरीर आ एक शहर दी न्याई खड़ा कर दिता। जिवें तू अपना घर खड़ा करदा घर बनाउंदा आ वक्खरे वक्खरे कमरे बनाउंदा आ इह मेरा बैडरूम आ इह ड्रैइंग रूम आ इह लॉबी आ इत्थे आए गए ने बहना आ कहिंदा भाव जिन्हें इत्थे बहना उन्हें छेती चलिया जाना उन्हूं आपां ड्रैइंग रूम कह लैंदे आ। उस अकाल पुरख परमात्मा ने भी इस शरीर के अंदर वक्रे वक्रे अंग पैदा किए आर ध्यान करना कुछ ऐसे अंग ने कुछ ऐसे प्रौने ने जिदा असी कोई खाना खाने अपने शरीर च पाने पर ध्यान रखियो जोड़ा खाना खाधा कुछ समय लिए मुड़ के उगा लंघ जाता पर एक घर ऐसा साडा बैडरूम है उहदा दसम द्वार ना आया जदों साडी सोच उत्थे बह जांदी साडा बैडरूम उत्थे असीं पक्के रहना है। गुरु जी समझाउण लगे कहिंदे वक्खरे वक्खरे ढंग दे नाल परमात्मा ने शरीर तैयार किया 5 भौतिक समगरी इकट्ठी की शरीर तैयार कर दिता है। फिर की कहन लगे कहिंदे दिवस चार को पेखना अंत खे की खे कहिंदे 4-5 दिन सोहना लगता कहिंदा भाव जिन्ना चिर तू रहिंदा ना इहदे च तेनू हुक्म लग्या इहदे च रहिण दा उन्ना चिर सोहना लगता है अंत खे की खे कहिंदे एक समा आउंदा है ये शरीर जिन्हां भौतकां चों जिन्हां तत्तां चों तैयार किया उन्हां तत्तां च जा मिलता है उत्थे ही जा मिलता है। ठीक है जिवें आपां बाणी च पढ़दे हाँ माटी माटी होई एक मिट्टी जाके मिट्टी रल जाती है हवा च हवा रल जाती है ज्योति च ज्योत रल जाती है। कह लगे शरीर जिहड़ा है ना ये आपो अपनी थां ते इहदे अंग जिहड़े ने जिहदे जिन्हें जे तत्तां चों पैदा होया तत्तां जाके मिल जाता है। ठीक है जिवें मकान ढह जाता मिट्टी मिट्टी च मिल जाता मिट्टी हो जाता इदा तेरा शरीर ढह जाता तो ये 5 तत्तां च मिल जाता है। फिर कबीर जी दसन लगे कहिंदे मना एक गल बल्ले बन्नी इहड़ा शरीर तैनूं अज मिलिया ना इहो जे शरीर पिछे भोग के आया सारे शरीर मिट्टी च मिल जाते रहे तो तू भी मिट्टी च मिलता रहा पर मना जिहड़ा तैनूं मनुख का शरीर मिलिया ना इहदी कुछ मानता ज्यादा आ। मन कहिंदा कैसी मानता आ ਕਹਿੰਦੇ ਵੀ ਇਹ ਸਰੀਰ ਐਸੀ ਮਹਾਨਤਾ ਰੱਖਦਾ ਹੈ, ਐਸੀ ਮਹਾਨਤਾ ਰੱਖਦਾ ਹੈ, ਕਹਿੰਦੇ ਇਹ ਜਿਹੜਾ ਸਰੀਰ ਆ ਨਾ, ਬਾਕੀ ਸਰੀਰਾਂ ਦੇ ਪੰਜ ਭੌਤਿਕ ਤੱਕ ਹੀ ਸੀਮਤ ਰਹੇ, ਉਹਨਾਂ ਨੇ ਪੰਜ ਭੌਤਿਕਾਂ 'ਚ ਹੀ ਮਿਲਣਾ ਸੀ, ਪਰ ਮਨਾ ਤੈਨੂੰ ਛੱਡ ਕੇ ਫਿਰ ਅਗਲੇ ਸੀ 'ਚ ਜਾਣਾ ਪਿਆ, ਤੈਨੂੰ ਕਿਤੇ ਵੀ ਕਿਸੇ ਵਿੱਚ ਮਿਲਣ ਦਾ ਮੌਕਾ ਨਹੀਂ ਮਿਲਿਆ। ਕਹਿੰਦੇ ਮਨੁੱਖੀ ਸਰੀਰ ਆ ਜਿਹਨੂੰ, ਜਿਹਦੇ ਵਿੱਚ ਤੈਨੂੰ ਬੈਠਿਆਂ ਨੂੰ ਆਪਣੇ ਅਸਲੀ ਰੂਪ 'ਚ ਲੀਨ ਹੋਣ ਦਾ ਮੌਕਾ ਮਿਲ ਗਿਆ, ਇਹ ਜੇ ਮਨੁੱਖੀ ਜਾਮਾ। ਇੱਥੇ ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਕਬੀਰ ਸੂਰਜ ਚਾਂਦ ਕੇ ਉਦੇ, ਧਿਆਨ ਦਿਓ, ਕਬੀਰ ਸੂਰਜ ਚਾਂਦ ਕੇ ਉਦੇ ਪਈ ਸਭ ਦੇ। ਕਹਿਣ ਲੱਗੇ ਆ ਜਿੰਨੇ ਮਨੁੱਖ ਦੇ ਸਰੀਰ ਤਿਆਰ ਕੀਤੇ ਨਾ, ਪਰਮਾਤਮਾ ਨੇ ਪਤਾ ਕਦ ਲਈ ਤਿਆਰ ਕੀਤੇ? ਮਨ ਕਹਿੰਦਾ ਕਦ ਲਈ ਕੀਤੇ? ਮੈਨੂੰ ਤਾਂ ਪਤਾ ਨਹੀਂ, ਕਿਉਂਕਿ ਸੱਚ ਆ ਮਨ ਨੂੰ ਤਾਂ ਕੁਛ ਵੀ ਪਤਾ ਨਹੀਂ। ਜਿੱਦਣ ਸ੍ਰਿਸ਼ਟੀ ਸ਼ੁਰੂ ਹੋਈ, ਇਸ ਮਨ ਨੂੰ ਨਹੀਂ ਪਤਾ ਵੀ ਮੈਨੂੰ ਮਨੁੱਖੀ ਸਰੀਰ ਕਿਉਂ ਦਿੱਤਾ, ਇਹਦੇ ਅੰਦਰ ਕੀ ਸੀ ਵੀ ਪਿੱਛੇ ਵੀ ਸਰੀਰ ਮਿਲਦੇ ਰਹੇ, ਹੁਣ ਫਿਰ ਸਰੀਰ ਮਿਲ ਗਿਆ, ਆਹ ਸਰੀਰ ਹੋਰ ਢੰਗ ਦਾ। ਹਰ ਸਰੀਰ ਵਿੱਚ ਤਬਦੀਲੀ ਆਉਂਦੀ ਰਹੀ, ਤਬਦੀਲੀ ਆ ਗਈ, ਫਿਰ ਪਰਮਾਤਮਾ ਨੇ ਆਪ ਹੀ ਅਵਤਾਰੀ ਪੁਰਸ਼ ਬਣਨਾ ਕੀਤਾ, ਆਪ ਹੀ ਅਵਤਾਰੀ ਪੁਰਸ਼ ਬਣ ਕੇ ਜੱਗ ਨੂੰ ਸਮਝਾਉਣਾ ਕੀਤਾ ਵੀ ਇਹ ਸਰੀਰ ਮੈਂ ਕਦ ਲਈ ਬਣਾਇਆ, ਇਸ ਸਰੀਰ ਦੀ ਮਹਾਨਤਾ ਕੀ ਹੈ। ਫਿਰ ਆਪ ਹੀ ਜੱਗ ਦੇ ਉੱਤੇ ਆ ਕੇ ਨਾ ਅਵਤਾਰੀ ਪੁਰਸ਼ ਦਾ ਰੂਪ ਧਾਰਨ ਕਰਕੇ ਅਤੇ ਸੰਸਾਰ ਨੂੰ ਸਮਝਾਉਣਾ ਕਰਤਾ। ਕਹਿਣ ਲੱਗੇ ਭਈ ਪ੍ਰਾਪਤ ਮਨ ਖੁਦਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਕਿਹਨੇ ਕਿਹਾ? ਪਰਮਾਤਮਾ ਨੇ ਗੁਰ ਪਰਮੇਸ਼ਰ ਦਾ ਰੂਪ ਬਣ ਕੇ ਆ ਗਏ, ਸੰਸਾਰ ਦੇ ਉੱਤੇ ਗੁਰੂ ਦਾ ਰੂਪ ਧਾਰਨ ਕਰਕੇ ਆ ਗਏ, ਆਪੇ ਹੀ ਆਏ ਪਰਮਾਤਮਾ। ਜੇ ਧਿਆਨ ਨਾਲ ਦੇਖਿਓ, ਜੇ ਵਿਚਾਰ ਕਰਿਓ, ਜਿਹੜੇ ਅਵਤਾਰੀ ਪੁਰਸ਼ ਨੇ ਉਹਨਾਂ ਨੇ ਕੋਈ ਭਗਤੀ ਨਹੀਂ ਕੀਤੀ। ਕਿਹੜੀ ਗੱਲੋਂ? ਕਿਉਂਕਿ ਭਗਤੀ ਜਿਹਨਾਂ ਨੂੰ ਉਹਨਾਂ ਨੇ ਅੱਗੇ ਆ ਕੇ ਸਮਝਾਇਆ ਉਹਨਾਂ ਨੇ ਭਗਤੀ ਕੀਤੀ ਹੈ, ਪਰ ਅਵਤਾਰੀ ਪੁਰਸ਼ਾਂ ਨੇ ਭਗਤੀ ਨਹੀਂ ਕੀਤੀ, ਕਿਉਂਕਿ ਅਵਤਾਰੀ ਪੁਰਸ਼ ਨੇ ਉਹਨਾਂ ਨੇ ਅਵਤਾਰ ਧਾਰਨ ਕੀਤਾ ਹੈ। ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਉਹ ਪਰਮਾਤਮਾ ਅਵਤਾਰੀ ਪੁਰਸ਼ ਬਣ ਕੇ ਜੱਗ ਨੂੰ ਸਮਝਾਉਣ ਲੱਗਾ, ਸਮਝਾਉਣ ਆ ਗਿਆ ਵੀ ਇਹੜਾ ਤੈਨੂੰ ਸਰੀਰ ਦਿੱਤਾ ਨਾ ਮੈਂ, ਇਹ ਸਰੀਰ ਤੈਨੂੰ ਮੇਰੇ 'ਚ ਲੀਨ ਹੋਣ ਦੀ ਵਾਰੀ ਮਿਲੀ ਹੈ। ਅਤੇ ਕੀ ਕਹਿਣ ਲੱਗੇ? ਕਹਿਣ ਲੱਗੇ ਵੀ ਹੁਣ ਧਿਆਨ ਕਰੀ ਵੀ ਇਹਦੇ ਅੰਦਰ ਦੋ ਚੀਜ਼ਾਂ ਦਾ ਪ੍ਰਕਾਸ਼ ਹੋਣਾ, ਸੂਰਜ ਚਾਂਦ ਕੇ ਉਹਦੇ। ਸੂਰਜ ਕੀ ਹੈ? ਸੂਰਜ ਦੀ ਨਿਆਈ ਹੈ, ਸੂਰਜ ਨਹੀਂ ਇਹਦੇ ਅੰਦਰ ਚੜ੍ਹਨਾ, ਸੂਰਜ ਚੜ੍ਹਿਆ ਹੋਇਆ, ਸੂਰਜ ਰੋਜ਼ ਚੜ੍ਹਦਾ। ਗੁਰੂ ਜੀ ਕਹਿਣ ਲੱਗੇ, ਭਗਤ ਕਬੀਰ ਜੀ ਕਹਿਣ ਲੱਗੇ, ਸੂਰਜ ਚਾਂਦ ਕੇ ਉਹਦੇ। ਕਹਿੰਦੇ ਸੂਰਜ ਦੀ ਨਿਆਈ ਇਸ ਸਰੀਰ ਦੇ ਅੰਦਰ ਮਨਾ ਤੇਰੇ ਅੰਦਰ ਪ੍ਰਕਾਸ਼ ਹੋਣਾ ਹੈ। ਫਿਰ ਕੀ ਕਹਿੰਦੇ? ਚਾਂਦ, ਚਾਂਦ ਕਹਿੰਦੇ ਚੰਦਰਮਾ ਨੂੰ, ਜਿਹੜਾ ਚੰਦਰਮਾ ਆ ਨਾ, ਆਪ ਜੀ ਵਿਚਾਰਿਓ, ਚੰਦਰਮਾ 'ਚ ਵੀ ਰੋਸ਼ਨੀ ਹੈ ਪਰ ਚੰਦਰਮਾ 'ਚ ਸ਼ਾਂਤੀ ਬੜੀ ਹੈ, ਸ਼ੀਤਲਤਾ ਬੜੀ ਹੈ। ਤੁਸੀਂ ਦੇਖੋ ਚੰਦਰਮਾ ਜਦੋਂ ਚੜ੍ਹਦਾ ਨਾ, ਤਾਂ ਉਹਦੇ ਪ੍ਰਕਾਸ਼ ਦੇ ਵਿੱਚ ਸ਼ਾਂਤੀ ਸ਼ਾਂਤੀ, ਰਾਤ ਨੂੰ ਬੜੀ ਸ਼ਾਂਤੀ ਹੁੰਦੀ ਹੈ। ਕਬੀਰ ਜੀ ਕਹਿਣ ਲੱਗੇ, ਸੂਰਜ ਚਾਂਦ ਕੇ ਉਹਦੇ, ਕਹਿੰਦੇ ਮਨਾ ਇਸ ਸਰੀਰ ਦੇ ਅੰਦਰ ਤੇਰੇ ਕੋਲ ਸੂਰਜ ਦੀ ਨਈ ਪ੍ਰਕਾਸ਼ ਪੈਦਾ ਹੋਣਾ ਹੈ, ਅਤੇ ਚੰਦਰਮਾ ਦੀ ਨਿਆਈ ਸ਼ਾਂਤੀ ਪੈਦਾ ਹੋਣੀ ਹੈ, ਸ਼ੀਤਲਤਾ ਪੈਦਾ ਹੋਣੀ ਹੈ। ਕਹਿੰਦੇ ਵੀ ਮਾਰ ਝਾਤੀ ਉਹਦੇ, ਉਹਦੇ ਦਾ ਪਾਪ ਉੱਗਣਾ ਚੜ੍ਹਨਾ। ਕਹਿੰਦੇ ਵੀ ਇਹ ਦੋ ਚੀਜ਼ਾਂ ਉੱਗਣ ਲਈ ਤੈਨੂੰ ਆਹ ਸਰੀਰ ਦਿੱਤਾ ਆ, ਜੇ ਤਾਂ ਉੱਗਦੀਆਂ ਅਤੇ ਫਿਰ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੈ, ਫਿਰ ਤੂੰ ਜਨਮ ਸਵਾਰ ਲਿਆ, ਅਤੇ ਜੇ ਦੋ ਚੀਜ਼ਾਂ ਨਹੀਂ ਉੱਗੀਆਂ, ਨਾ ਪ੍ਰਕਾਸ਼ ਹੋਇਆ ਅਤੇ ਨਾ ਮਨ 'ਚ ਸ਼ਾਂਤੀ ਆਈ, ਕਹਿੰਦੇ ਫਿਰ ਤੇਰਾ ਜਨਮ ਕਿਹਦੀ ਨਿਆਈ ਹੈ? 1300 ਕੁਛ ਅੰਗ 'ਤੇ ਦੱਸ ਦਿੱਤਾ ਗੁਰੂ ਜੀ ਨੇ, ਤੇਰਾ ਜੀਵਨ ਕਿਹਦੇ ਵਰਗਾ? ਕੀ ਕਹਿਣ ਲੱਗੇ? ਕਹਿਣ ਲੱਗੇ, ਗੁਰ ਮੰਤਰ ਹੀਨਸ ਜੋ ਪੁਰਾਣੀ, ਗੁਰ ਮੰਤਰ ਹੀਨਸ ਜੋ ਪੁਰਾਣੀ, ਤਿਰਗੰਤ ਜਨਮ ਪ੍ਰਸ਼ਟ ਨੇ। ਧਿਆਨ ਦਿਓ, ਗੁਰੂ ਜੀ ਸਮਝਾਉਣ ਲੱਗੇ ਇੱਥੇ, 1300 ਕੁਛ ਅੰਗ 'ਤੇ ਉੱਤੇ ਆਉਂਦਾ ਹੈ। ਕਹਿੰਦੇ ਗੁਰ ਮੰਤਰ ਹੀਨਸ ਜੋ ਪੁਰਾਣੀ, ਪ੍ਰਾਣੀ ਦਾ ਭਾਵ ਸਵਾਸ। ਕਹਿੰਦੇ ਕਿ ਮਨਾ, ਜੇ ਇਸ ਸਰੀਰ ਵਿੱਚ ਜਿੰਨੇ ਸਵਾਸ ਤੂੰ ਲੈਣ ਰਿਹਾ ਨਾ, ਅਗਰ ਉਹ ਤੇਰੇ ਸਵਾਸ ਜਿਹੜੇ ਨੇ, ਪ੍ਰਾਣੀ ਦਾ ਭਾਵ ਪ੍ਰਾਣ, ਕਹਿੰਦਾ ਭਾਵ ਉਹ ਪ੍ਰਾਣ, ਉਹ ਸਵਾਸ ਤੇਰੇ ਗੁਰਮੰਤਰ ਤੋਂ ਹੀਣੇ ਆ, ਤੇਰੇ ਅੰਦਰ ਪ੍ਰਕਾਸ਼ ਨਹੀਂ ਹੋਣਾ, ਸੂਰਜ ਨਹੀਂ ਚੜ੍ਹਨਾ, ਸ਼ੀਤਲਤਾ ਨਹੀਂ ਆਉਣੀ, ਜੇ ਤੇਰੇ ਪ੍ਰਾਣ ਉਸ ਗੁਰਮੰਤਰ ਤੋਂ ਹੀਣੇ ਆ ਜਿਹਦੇ ਜ਼ਰੀਏ ਸੂਰਜ ਚੜ੍ਹਦਾ, ਜਿਹਦੇ ਜੀ ਮਨ 'ਚ ਸ਼ਾਂਤੀ ਆਉਂਦੀ ਹੈ, ਗੁਰਮੰਤਰ ਕਹਿੰਦੇ ਨੇ ਨਾਮ ਨੂੰ ਸ਼ਬਦ ਨੂੰ, ਕਹਿੰਦੇ ਜੇ ਤੇਰੇ ਅੰਦਰ ਨਹੀਂ ਹੈ ਤੂੰ ਉਹਨਾਂ ਤੋਂ ਹੀਣਾ ਆ, ਇਹ ਸਵਾਸ ਤੇਰੇ ਸੱਖਣੇ ਹੀ ਜਾਈ ਜਾਣ ਡੇ ਨੇ ਅਤੇ ਤ੍ਰਿਗੰਤ ਜਨਮ ਭ੍ਰਸ਼ਟ ਨੇ। ਕਹਿੰਦੇ ਤੂੰ ਆਪਣਾ ਜਨਮ ਜਿਹੜਾ ਲਾਂਤਾਂ ਭਰਿਆ ਭ੍ਰਿਸ਼ਟ ਕਰਨ ਡਿਆ, ਲਾਂਤਾਂ ਭਰਿਆ। ਤੁਸੀਂ ਹਿਸਾਬ ਲਾਓ, ਕੋਈ ਬੰਦਾ ਕਿਸੇ ਨੂੰ ਕਹਿ ਦੇ ਲਾਂਤੀ ਆ ਤਾਂ ਉਹਨੂੰ ਸ਼ਰਮ ਆਉਂਦੀ, ਉਹ ਆਪਣੇ ਆਪ ਦੇ ਅੰਦਰ ਵੇਖਦਾ ਆ ਵੀ ਮੈਨੂੰ ਇਸ ਬੰਦੇ ਨੇ ਕਿਹਾ ਲਾਂਤੀ ਆ, ਇਹਦਾ ਮਤਲਬ ਮੇਰੇ 'ਚ ਕੋਈ ਕਮੀ ਆ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਡਿਆ ਨੇ ਜੇ ਤੁਸੀਂ ਨਾਮ ਸਿਮਰਨ ਨਹੀਂ ਕਰਦੇ ਤੁਸੀਂ ਲਾਂਤੀ ਹੋ, ਕਿ ਅਸੀਂ ਵੀ ਕਦੀ ਸੋਚਿਆ ਵੀ ਯਾਰ ਸਾਡੇ 'ਚ ਕੋਈ ਕਮੀ ਹੈ? ਲੱਭਣ ਦੀ ਕੋਸ਼ਿਸ਼ ਕੀਤੀ, ਲੋੜ ਹੀ ਨਹੀਂ ਪੈਂਦੀ, ਕਿਹੜੀ ਗੱਲੋਂ ਨਹੀਂ ਪੈਂਦੀ। ਕਹਿੰਦੇ ਨੇ ਥੋੜ੍ਹੀ ਜਿਹੀ ਸ਼ਰਮ ਕਰ ਲਾ ਕਿਸੇ ਨੇ ਗਿਆ, ਸਾਨੂੰ ਥੋੜ੍ਹੀ ਵੀ ਨਹੀਂ ਆਈ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਬੈਠੇ ਜ਼ਰੂਰ ਹਾਂ, ਬਾਣੀ ਪੜ੍ਹੀ ਜ਼ਰੂਰ ਆ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਬੈਠੇ ਝੂਠੇ ਧੰਦਿਆਂ ਲਈ ਔਰ ਤਨ ਕਰਕੇ ਲਾਗੇ ਬੈਠੇ, ਮਨ ਸਾਡਾ ਗੁਰੂ ਦੇ ਲਾਗੇ ਲੱਗਾ ਹੀ ਨਹੀਂ, ਮਨ ਨਹੀਂ ਲੱਗੇ ਲੱਗਾ। ਕਹਿੰਦੇ ਨੇ ਭਗਤ ਕਬੀਰ ਜੀ ਨਾ ਕਿਤੇ ਬੈਠੇ ਸਨ ਅਤੇ ਕਿਸੇ ਨਾਲ ਗੱਲਾਂ ਕਰਨ ਡੇ ਸਨ। ਭਗਤ ਕਬੀਰ ਜੀ ਦੇ ਸਾਹਮਣੇ ਕਿਸੇ ਨੇ ਰੱਬ ਦੀ ਗੱਲ ਕਰਤੀ, ਜਿੱਦਾਂ ਤੁਸੀਂ ਵੇਖਦੇ ਹੋ ਆਪਾਂ ਲੋਕ ਨਹੀਂ ਗੱਲਾਂ ਕਰਦੇ ਕਦੀ ਕਦੀ, ਤਾਂ ਕੋਈ ਹਉਮੇ 'ਚ ਕਹਿ ਦਿੰਦਾ ਤੂੰ ਫਲਾਣਾ ਬੰਦਾ ਤਾਂ ਮੇਰੇ ਵੱਸ ਜਾ, ਮੇਰਾ ਯਾਰ ਆ, ਤੂੰ ਗੱਲ ਤਾਂ ਕਰ। ਭਗਤ ਕਬੀਰ ਜੀ ਕਹਿੰਦੇ ਕਿਸੇ ਨੂੰ, ਉਹ ਕਹਿੰਦੇ ਕਿਹੜੇ ਰੱਬ ਦੀਆਂ ਗੱਲਾਂ ਕਰਦਾ, ਮੈਂ ਤਾਂ ਰੱਬ ਮੁੱਲ ਖਰੀਦਿਆ। ਭਗਤ ਕਬੀਰ ਜੀ ਕਹਿੰਦੇ ਮੈਂ ਤਾਂ ਰੱਬ ਮੁੱਲ ਖਰੀਦਿਆ। ਤੋ ਸੱਜਣ ਕਹਿੰਦਾ, ਕਹਿੰਦਾ ਉਹ ਕਬੀਰਾ ਕਦੀ ਰੱਬ ਵੀ ਖਰੀਦ ਲਈਦਾ? ਕਹਿੰਦੇ ਮੈਂ ਖਰੀਦਿਆ। ਕਹਿੰਦੇ ਕਿਹੜੀ ਚੀਜ਼ ਤੇਰੇ ਕੋਲ ਇਹੋ ਜਿਹੀ ਜਿਹੜੀ ਤੂੰ ਰੱਬ ਨੂੰ ਖਰੀਦ ਲਿਆ ਦੇ ਕੇ? ਰੱਬ ਤਾਂ ਖਰੀਦਿਆ ਜਾਂਦਾ ਹੀ ਨਹੀਂ। ਅਤੇ ਭਗਤ ਕਬੀਰ ਜੀ ਕਹਿੰਦੇ ਮੈਂ ਤਾਂ ਖਰੀਦਿਆ। ਹੁਣ ਭਗਤ ਕਬੀਰ ਜੀ ਨੂੰ ਸਿੰਘ ਕਹਿੰਦਾ, ਦਿੱਤਾ ਕੀ ਹੂ ਇੰਨੀ ਮਹਿੰਗੀ ਚੀਜ਼, ਕੁਛ ਨਾ ਕੁਛ ਦਿੱਤਾ ਉਹ ਤਾਂ ਹੀ ਖਰੀਦਿਆ ਤੂੰ? ਅਤੇ ਭਗਤ ਕਬੀਰ ਜੀ ਕਹਿੰਦੇ ਮੇਰੇ ਕੋਲ ਸੀਗਾ ਸਮਾਨ, ਮੈਂ ਦੇਤਾ, ਸਾਰਾ ਹੀ ਦੇਤਾ ਮੈਂ। ਹੁਣ ਉਹਦੇ ਭਾਅ ਦੀ ਬਣ ਗਈ ਵੀ ਕੀ ਦੇਤਾ ਇਹਨੇ ਜਿਹੜਾ ਰੱਬ ਹੀ ਖਰੀਦ ਲਿਆ, ਰੱਬ ਕਿੱਦਾਂ ਵਿਕ ਗਿਆ? ਬਾਣੀ ਨੂੰ ਧਿਆਨ ਨਾਲ ਪੜ੍ਹਿਆ ਕਰੋ। ਹੁਣ ਭਗਤ ਕਬੀਰ ਜੀ ਕਹਿੰਦੇ ਖਰੀਦ ਲਿਆ ਬਈ? ਉਹ ਕਹਿੰਦੇ ਕਿੱਦਾਂ ਖਰੀਦਿਆ ਜੇ? ਅਤੇ ਭਗਤ ਕਬੀਰ ਜੀ ਨੇ ਬਾਣੀ 'ਚ ਲਿਖਿਆ, ਕਹਿੰਦੇ ਮਨ ਦੇ ਰਾਮ ਲਿਆ ਹੈ ਮੋਲ। ਕਹਿੰਦੇ ਮੈਂ ਮਨ ਦੇਤਾ ਅਤੇ ਮੁੱਲ ਖਰੀਦਿਆ ਰੱਬ। ਜਦੋਂ ਭਗਤ ਕਬੀਰ ਜੀ ਨੇ ਕਿਹਾ ਮੈਂ ਰੱਬ ਮੁੱਲ ਖਰੀਦਿਆ, ਹੁਣ ਕਿਸੇ ਸੱਜਣ ਨੇ ਹੋਰ ਸਵਾਲ ਕਰ ਦਿੱਤਾ ਹੁਣ ਕੀ ਕਹਿੰਦਾ? ਕਹਿੰਦਾ ਉਹ ਕਬੀਰਾ ਰੱਬ ਨਾਲ ਮਜ਼ਾਕ ਨਹੀਂ ਕਰੀਦਾ, ਐਵੇਂ ਕਈ ਜਣਾ ਖਰੀਦਿਆ ਖਰੀਦਿਆ ਖਰੀਦਿਆ। ਕਹਿੰਦੇ ਖਰੀਦਿਆ। ਕਹਿੰਦੇ ਤੈਨੂੰ ਪਤਾ ਜਿਹੜੀ ਚੀਜ਼ ਖਰੀਦ ਲਈਏ ਉਹ ਆਪਣੀ ਹੋ ਜਾਂਦੀ ਹੈ? ਕਹਿੰਦਾ ਹੱਥ ਰੱਬ ਸਾਡਾ ਆਪਣਾ ਆ। ਕਹਿੰਦਾ ਦੱਸ ਕੋਈ ਨਿਸ਼ਾਨੀ, ਜਿਹੜੀ ਚੀਜ਼ ਖਰੀਦੀ ਹੋਵੇ ਨਾ ਉਹਦੀ ਨਿਸ਼ਾਨੀ ਦੱਸ। ਅਤੇ ਭਗਤ ਕਬੀਰ ਜੀ ਕਹਿੰਦੇ ਜਿਹੜੀ ਚੀਜ਼ ਖਰੀਦੀ ਹੋਵੇ ਮਗਰ ਮਗਰ ਫਿਰਦੀ ਹੈ। ਅਤੇ ਭਗਤ ਕਬੀਰ ਜੀ ਨੇ ਬਾਂਹ ਖੜੀ ਕਰਕੇ ਕਹਿੰਦਾ ਮੈਂ ਰੱਬ ਖਰੀਦਿਆ, ਅਤੇ ਕਿਸੇ ਨੇ ਕਿਹਾ ਰੱਬ ਤਾਂ ਨਹੀਂ ਮਗਰ ਫਿਰਦਾ ਹੋਣਾ? ਅਤੇ ਭਗਤ ਕਬੀਰ ਜੀ ਨੇ ਉਹ ਵੀ ਹਾਮੀ ਭਰ ਦਿੱਤੀ, ਕਹਿੰਦੇ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਦੱਸੋ ਵੀ ਹਾਮੀ ਭਰ ਦਿੱਤੀ, ਕਹਿੰਦੇ ਐਵੇਂ ਨਾ ਤੂੰ ਭੁਲੇਖੇ 'ਚ ਰਹੀਂ, ਮੈਂ ਮੁੱਲ ਖਰੀਦਿਆ ਅਤੇ ਮੇਰੇ ਮਗਰ ਮਗਰ ਫਿਰਦਾ ਹੀ, ਹੁਣ ਧਿਆਨ ਕਰੀ ਮੈਂ ਰੱਬ ਰੱਬ ਨਹੀਂ ਉਹ ਕਰਦਾ, ਮੈਂ ਰਾਮ ਰਾਮ ਨਹੀਂ ਉਹ ਕਰਦਾ। ਕਹਿੰਦਾ ਫਿਰ? ਕਹਿੰਦਾ ਕਿਉਂਕਿ ਮੈਂ ਰੱਬ ਖਰੀਦਿਆ, ਹੁਣ ਰੱਬ ਕਬੀਰ ਕਬੀਰ ਕਰਦਾ। ਗੱਜ ਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਸਿਰਫ ਸਮਝਣ ਦੀਆਂ ਗੱਲਾਂ ਜੇ ਸਮਝਣ ਦੀਆਂ, ਕਿਉਂਕਿ ਅਸੀਂ ਗੁਰਬਾਣੀ ਪੜ੍ਹਦੇ ਹਾਂ ਪਰ ਮੋਹ ਮਾਇਆ ਦੇ ਅਧੀਨ ਹੋ ਕੇ ਪੜ੍ਹਦੇ ਹਾਂ। ਛੱਡ ਦਿਓ ਛੱਡ ਦਿਓ, ਕਹਿ ਦਿਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਗੁਰੂ ਜੀ ਮੈਂ ਮੱਥਾ ਲੱਗਾ ਜੇ ਟੇਕਣ, ਕਿਰਪਾ ਕਰ ਦਿਓ ਵੀ ਇਹ ਸੀਸ ਝੁਕੇ ਅਤੇ ਤੇਰੇ ਚਰਨਾਂ 'ਚ ਝੁਕੇ, ਇਹ ਸੀਸ ਝੁਕੇ ਅਤੇ ਝੂਠੀ ਦਾਤ ਲਈ ਨਾ ਝੁਕੇ। ਦਾਤ ਪਿਆਰੀ ਵਿਸਰਿਆ ਦਤਾਰਾ, ਮੈਂ ਤੇ ਕਿਰਪਾ ਕਰ ਦਿਓ, ਲਾ ਲਓ ਚਰਨੀ ਮੈਨੂੰ। ਲਓ ਜੀ, ਜਦੋਂ ਕਬੀਰ ਜੀ ਨੇ ਐਡੀ ਵੱਡੀ ਗੱਲ ਕਹਿ ਦਿੱਤੀ, ਫਿਰ ਤਾਂਹੀਆਂ ਕਬੀਰ ਜੀ ਨੇ ਉੱਥੇ ਵੀ ਕਿਹਾ, ਕਹਿੰਦੇ ਕਬੀਰ ਸੂਰਜ ਚਾਂਦ ਕੇ ਉਹਦੇ ਪਈ ਸਭ ਦੇ। ਕਹਿੰਦੇ ਮਨਾ ਵੀ ਇਹ ਜਿਹੜਾ ਸਰੀਰ ਤੈਨੂੰ ਮਿਲਿਆ ਨਾ ਮਨੁੱਖ ਦਾ, ਇਹ ਸੂਰਜ ਦੀ ਨਿਆਈ ਅੰਦਰ ਤੇਰੇ ਗਿਆਨ ਦਾ ਪ੍ਰਕਾਸ਼ ਹੋਣਾ ਚਾਹੀਦਾ, ਅਤੇ ਚੰਦਰਮਾ ਦੀ ਨਿਆਈ ਤੇਰੇ ਮਨ 'ਚ ਸ਼ਾਂਤੀ ਹੋਣੀ ਚਾਹੀਦੀ, ਇਹ ਤੈਨੂੰ ਉਹਦੇ ਲਈ ਮਿਲਿਆ। ਫਿਰ ਅੱਗੇ ਦੇਖੋ ਕੀ ਕਹਿ ਦਿੱਤਾ। ਕਿਸੇ ਨੇ ਫਿਰ ਪੁੱਛਿਆ ਕਬੀਰ ਜੀ ਨੂੰ, ਕਹਿੰਦੇ ਕਬੀਰ ਜੀ ਵੀ ਸੂਰਜ ਵਾਂਗਰਾ ਪ੍ਰਕਾਸ਼ ਅਤੇ ਚੰਦਰਮਾ ਵਾਂਗਰਾ ਸ਼ਾਂਤੀ ਕਿੱਦਾਂ ਆ ਸਕਦੀ ਹੈ? ਇਹ ਤਾਂ ਆਉਂਦੀ ਨਹੀਂ। ਮੈਂ ਬੜਾ ਜ਼ੋਰ ਲਾਉਣ ਡਿਆ ਕਹਿੰਦਾ ਅਤੇ ਕਬੀਰ ਜੀ ਨੇ ਦੱਸਿਆ ਵੀ ਇਹ ਕਿੱਦਾਂ ਆਉਣੀ ਆ, ਇਹ ਸ਼ਾਂਤੀ ਕਿੱਦਾਂ ਆਉਣੀ ਆ, ਅਤੇ ਅੰਦਰ ਸੂਰਜ ਚੜ੍ਹਨਾ ਕਿਵੇਂ ਆ। ਕੀ ਕਹਿਣ ਲੱਗੇ? ਕਹਿਣ ਲੱਗੇ ਇੱਦਾਂ ਕਰ ਬਈ, ਇਹ ਕਿੱਦਾਂ ਚੜ੍ਹਨਾ ਸੂਰਜ ਤੇਰੇ ਅੰਦਰ। ਸੂਰਜ ਚੜ੍ਹਾਉਣ ਲੱਗੇ ਅਤੇ ਬਾਣੀ 'ਚ ਨਾ ਲਿਖਿਆ ਕਹਿੰਦੇ ਗੁਰ ਗੋਬਿੰਦ ਕੇ ਬਿਨ ਮਿਲੇ, ਪਲਟ ਪਈ ਸਭ ਖੇ, ਗੁਰ ਗੋਬਿੰਦ ਕੇ ਬਿਨ ਮਿਲੇ। ਹੁਣ ਧਿਆਨ ਦੇਣਾ, ਅਤੇ ਗੁਰ ਲਿਖਿਆ ਅਤੇ ਗੁਰੂ ਨਹੀਂ ਲਿਖਿਆ। ਕਹਿਣ ਲੱਗੇ ਜੀ ਇਸ ਸਰੀਰ ਦੇ ਅੰਦਰ ਤੋਂ ਗੁਰੂ ਦੇ ਚਰਨਾਂ 'ਚ ਜਾਂਦਾ ਰਿਹਾ ਰੋਜ਼, ਗੁਰੂ ਦੇ ਚਰਨਾਂ 'ਚ ਰੋਜ਼ ਜਾਂਦਾ ਰਿਹਾ। ਜਦੋਂ ਰੋਜ਼ ਜਾਂਦਾ ਰਿਹਾ, ਰੋਜ਼ ਜਾਂਦਾ ਰਿਹਾ, ਰੋਜ਼ ਜਾਂਦਾ ਰਿਹਾ, ਪਰ ਜੇ ਗੁਰੂ ਕੋਲੋਂ ਲਿਆ ਗੁਰ ਜਿਹੜਾ ਹੈ, ਤੇਰੀ ਸੁਰਤ ਨੇ ਪ੍ਰਵਾਨ ਨਹੀਂ ਕੀਤਾ, ਤੇਰੀ ਸੁਰਤ ਦੇ ਅੰਦਰ ਉਹ ਸ਼ਬਦ ਨਹੀਂ ਟਿਕਿਆ। ਠੀਕ ਹੈ, ਪਹਿਲਾਂ ਕਿਹਦਾ ਮਿਲਾਪ ਹੋਣਾ ਹੈ? ਦੇਖੋ ਉਹਨਾਂ ਲਿਖਿਆ ਗੁਰ ਗੋਬਿੰਦ ਕੇ ਬਿਨ ਮਿਲੇ, ਪਹਿਲਾਂ ਗੁਰ ਦਾ ਮਿਲਾਪ ਹੈ, ਜੁਗਤੀ ਦਾ ਮਿਲਾਪ ਹੈ, ਸ਼ਬਦ ਦਾ ਮਿਲਾਪ ਹੈ। ਕਿਹਦੇ ਨਾਲ? ਸੁਰਤ ਨਾਲ। ਪਹਿਲਾਂ ਸੁਰਤ ਸ਼ਬਦ ਦਾ ਮਿਲਾਪ ਆ। ਅਸੀਂ ਸੁਰਤ ਸ਼ਬਦ ਦੇ ਮਿਲਾਪ ਲਈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਦੇ ਹਾਂ ਵੀ ਗੁਰੂ ਜੀ ਕਿਰਪਾ ਕਰੋ ਮੇਰੇ ਅੰਦਰ ਸੁਰਤ ਸ਼ਬਦ ਦਾ ਮਿਲਾਪ ਹੋ ਜਾਵੇ, ਮੈਨੂੰ ਇਹ ਦਾਤ ਦੇ ਦਿਓ। ਪਹਿਲਾ ਮਿਲਾਪ ਸੁਰਤ ਸ਼ਬਦ ਦਾ ਆ। ਜਦੋਂ ਸੁਰਤ ਸ਼ਬਦ ਦਾ ਮਿਲਾਪ ਹੈ ਤਾਂ ਅਗਲਾ ਸ਼ਬਦ ਪਰਮਾਤਮਾ ਦਾ ਆ, ਅਗਲਾ ਮਿਲਾਪ ਪਰਮਾਤਮਾ ਦਾ ਆ। ਅਤੇ ਗੁਰੂ ਜੀ ਕਹਿਣ ਲੱਗੇ ਕਹਿੰਦੇ ਗੁਰ ਗੋਬਿੰਦ ਕੇ ਬਿਨ ਮਿਲੇ। ਇੱਥੇ ਸਮਝਾਉਣ ਲੱਗੇ ਕਹਿੰਦੇ ਮਨਾ, ਇਸ ਸਰੀਰ ਦੇ ਅੰਦਰ ਜੇ ਤੇਰੀ ਸੁਰਤ ਸ਼ਬਦ ਨਾਲ ਨਹੀਂ ਮਿਲਦੀ ਫਿਰ ਤੈਨੂੰ ਪਰਮਾਤਮਾ ਵੀ ਨਹੀਂ ਮਿਲਦਾ। ਕਹਿੰਦੇ ਇਹਨਾਂ ਦੋਨਾਂ ਦੇ ਮਿਲਾਪ ਤੋਂ ਬਗੈਰ ਪਲਟ ਪਈ ਸਭ ਖੇ, ਆਂਦਾ ਦੁਬਾਰਾ ਪਰਤ ਕੇ 84 ਦੇ ਗੇਟ 'ਚ ਜਾਏਗਾ, ਜਿਹੜੇ ਸਰੀਰ ਖੇ ਹੀ ਹੋਣੇ ਨੇ, ਤੈਨੂੰ ਦਰਬਾਰ ਪਰਮਾਤਮਾ ਦੀ ਦਰਗਾਹ ਨਹੀਂ ਮਿਲਣੀ। ਇਹ ਮਨ ਨੂੰ ਗੁਰੂ ਜੀ ਸਮਝਾਉਣ ਲੱਗੇ। ਕਹਿੰਦੇ ਮਨਾ ਧਿਆਨ ਦੇ, ਹੁਣ ਧਿਆਨ ਦੇਈਓ, ਬਹੁਤ ਐਸੀਆਂ ਐਸੀਆਂ ਪੰਕਤੀਆਂ ਗੁਰਬਾਣੀ ਅੰਦਰ ਆਉਂਦੀਆਂ ਨੇ ਜਿਹੜੀਆਂ ਅਸੀਂ ਪੜ੍ਹਦੇ ਹਾਂ ਪਰ ਅੰਦਰ ਨਹੀਂ ਵੜਦੇ। ਹੁਣ ਧਿਆਨ ਦੇਣਾ, ਇੱਥੇ ਗੁਰੂ ਜੀ ਕਹਿਣ ਲੱਗੇ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ। ਦੇਖੋ ਕਿੰਨੀਆਂ ਸੌਖੀਆਂ ਪੰਕਤੀਆਂ ਜਿਹੜੀਆਂ ਆਪ ਜੀ ਦੀ ਜ਼ਿੰਦਗੀ ਵਿੱਚ ਰੋਜ਼ ਆਉਂਦੀਆਂ। ਹੁਣ ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ, ਕਹਿਣ ਵਾਲਿਆਂ ਨੇ ਕਹਿ ਦਿੱਤਾ ਕਹਿੰਦੇ ਉਹ ਸੇਵਾ ਕੀਤੀ ਗੁਰੂ ਦੀ ਸਫਲ ਹੋ ਜਾਂਦੀ ਹੈ ਜਿਸ ਸੇਵਾ ਦੇ ਵਿੱਚ ਗੁਰੂ ਦਾ ਮਨ ਮੰਨ ਜਾਵੇ। ਗੁਰੂ ਪਿਆਰਿਓ, ਗੁਰੂ ਕਿਹਦਾ ਰੂਪ ਹੈ? ਪਰਮੇਸ਼ਰ ਦਾ ਰੂਪ ਹੈ। ਇਹਨੂੰ ਮਨਾਉਣਾ ਆ ਹੈ? ਇਹ ਤਾਂ ਪਹਿਲਾਂ ਹੀ ਮੰਨਿਆ, ਇੱਥੇ ਮੰਨਿਆ ਆ। ਗੁਰੂ ਗ੍ਰੰਥ ਸਾਹਿਬ ਜੀ ਤਾਂ 24 ਘੰਟੇ ਆਪ ਜੀ ਦੀ ਉਡੀਕ ਕਰਦੇ ਆ। ਠੀਕ ਹੈ, ਜੁਗਾ ਜੁਗ ਬੀਤ ਗਿਆ ਕਹਿੰਦੇ ਮੈਨੂੰ ਉਡੀਕਦਿਆਂ ਨੂੰ ਕੀ ਕਹਿੰਦੇ? ਗੁਰੂ ਜੀ ਕਹਿਣ ਲੱਗੇ ਕਹਿੰਦੇ ਬਈ ਗੱਲ ਸੁਣ, ਤੂੰ ਘਰੋਂ ਤੁਰਦਾ ਨਹੀਂ ਤੇ ਮੈਂ ਉਦੋਂ ਵੀ ਤੇਰੀ ਉਡੀਕ ਕਰਨ ਡਿਆ ਹੁੰਦਾ ਵੀ ਕਦੋਂ ਆਵੇਗਾ। ਇੰਨਾ ਪਿਆਰ ਕਰਦੇ ਆ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਸਿੱਖ ਨੂੰ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਭੋਲਿਆ ਮਨਾ, ਮੈਂ ਤਾਂ ਤੈਨੂੰ 24 ਘੰਟੇ ਉਡੀਕਦਾ, ਇਹਦਾ ਮਤਲਬ ਮੰਨੇ ਆ ਨਾ ਉਡੀਕਣ ਡਿਆ ਨੇ। ਹੁਣ ਇੱਥੇ ਕੀ ਆ ਗਿਆ? ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ। ਆਪਾਂ ਸਤਿਗੁਰ ਨਹੀਂ ਪੜ੍ਹੇ, ਆਪਾਂ ਸਤਿਗੁਰੂ ਬਣਾਤਾ ਉਹਦਾ, ਆਪਾਂ 2 ਔਂਕੜਾਂ ਕੋਲੋਂ ਲਾ ਦਿੱਤੀਆਂ। ਆਓ ਵਿਚਾਰ ਕਰਿਓ, ਬੜੀ ਡੂੰਘੀ ਪੰਕਤੀ ਹੈ, ਬੜੀ ਸਿੰਪਲ ਜਿਹੀ ਹੈ। ਵੈਸੇ ਆਪ ਜੀ ਨੇ ਕਹਿਣਾ ਲੈ ਉਹ ਤਾਂ ਅਸੀਂ ਰੋਜ਼ ਸੁਣਦੇ ਹਾਂ, ਇੱਥੇ ਅਸੀਂ ਰੋਜ਼ ਪੜ੍ਹਦੇ ਹਾਂ, ਆਹ ਤਾਂ ਪੰਕਤੀ ਪਤਾ ਨਹੀਂ ਸੀ ਕਿੰਨੀ ਵਾਰੀ ਪੜ੍ਹੀ ਹੈ। ਵਿਚਾਰ ਕਰੀਏ, ਜਦੋਂ ਅਸੀਂ ਗੁਰੂ ਘਰ ਆਉਂਦੇ ਹਾਂ ਤਾਂ ਅਸੀਂ ਸੇਵਾ ਕਰਦੇ, ਕੋਈ ਜੂਠੇ ਭਾਂਡੇ ਮਾਂਜਦਾ, ਕੋਈ ਜੋੜੇ ਝਾੜਦਾ ਹੈ, ਕੋਈ ਝਾੜੂ ਮਾਰਦਾ ਹੈ, ਕੋਈ ਲੰਗਰ ਦੀ ਸੇਵਾ ਕਰਦਾ, ਕੋਈ ਪੁੰਨ ਦਾਨ ਦੀ ਸੇਵਾ ਕਰਦਾ, ਕੋਈ ਰੁਪਈਏ 10, 20, 50, 100 ਦੇ ਕੇ ਸੇਵਾ ਕਰਦਾ, ਸੇਵਾ ਆ। ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣ ਲੱਗੇ ਕਹਿੰਦੇ ਸਾਹ ਦਾ ਭਾਵ ਉਹ ਸੇਵਾ ਕੀਤੀ ਸਫਲ ਹੈ। ਕਹਿੰਦੇ ਅਸਲ 'ਚ ਸੇਵਾ ਕੀਤੀ ਉਹ ਸਫਲ ਹੁੰਦੀ ਹੈ, ਉਹ ਲੇਖੇ ਲੱਗਦੀ ਹੈ। ਜੂਠੇ ਭਾਂਡੇ ਮਾਂਜੇ ਲੇਖੇ ਲੱਗਦੇ ਨੇ, ਜੋੜੇ ਝਾੜੇ ਲੇਖੇ ਲੱਗਦੇ ਨੇ, ਕਿਹੜੇ? ਸਾ ਸੇਵਾ ਕੀਤੀ ਸਫਲ ਹੈ ਜਿੱਤ, ਜਿੱਤ ਦਾ ਭਾਵ ਜਿਸ ਸੇਵਾ ਕਰਦੇ ਅਤੇ ਕਰਦਿਆਂ ਦੇ ਵਿੱਚ ਕੀ ਹੋਵੇ? ਸਤਿਗੁਰ ਕਾ ਮਨ ਮੰਨਿਆ, ਸਤ ਸਚਾਈ ਗੁਰ ਜੁਗਤੀ ਤਕਨੀਕ ਸ਼ਬਦ। ਗੁਰੂ ਜੀ ਕਹਿਣ ਲੱਗੇ ਜੂਠੇ ਭਾਂਡੇ ਮਾਂਜਦਿਆਂ ਮਾਂਜਦਿਆਂ ਜੋੜੇ ਝਾੜਦਿਆਂ ਝਾੜਦਿਆਂ ਸੇਵਾ ਕਰਦਿਆਂ ਕਰਦਿਆਂ ਮੇਰੇ ਮਨ 'ਚ ਨਿਮਰਤਾ ਆ ਜਾਵੇ, ਐਸੀ ਨਿਮਰਤਾ ਆ ਜਾਵੇ ਕਿ ਮੇਰਾ ਮਨ ਮੰਨ ਜਾਵੇ ਅੱਜ ਕਿ ਹੇ ਗੁਰੂ ਜਿਹੜਾ ਤੂੰ ਮੈਨੂੰ ਸ਼ਬਦ ਦਿੱਤਾ ਸੀ ਨਾ, ਮੈਂ ਉਹਦੀ ਅਰਾਧਨਾ ਕਰਨੀ ਹੈ। ਉਸ ਸ਼ਬਦ ਲਈ ਮਨ ਮੰਨ ਜਾਵੇ, ਉਸ ਸ਼ਬਦ ਨਾਲ ਜੁੜਨ ਲਈ ਮਨ ਮੰਨ ਜਾਵੇ, ਤਿਆਰ ਹੋ ਜਾਵੇ, ਅੱਜ ਕਹਿ ਦੇਵੇ ਗੁਰੂ ਮੈਨੂੰ ਕੁਛ ਨਹੀਂ ਚਾਹੀਦਾ ਝੂਠੀ ਦਾਤ, ਮੈਨੂੰ ਚਾਹੀਦਾ ਤਲ ਤੇਰੇ ਸ਼ਬਦ ਦੀ ਦਾਤ ਚਾਹੀਦੀ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਫਿਰ ਤਾਂ ਸੇਵਾ ਕੀਤੀ ਸਫਲ ਆ। ਅਤੇ ਜੇ ਸੇਵਾ ਕਰਕੇ ਕਵੇ ਜੋੜੇ ਝਾੜਨ ਡਿਆ ਤਾਂ ਕਹਿੰਦਾ ਗੁਰੂ ਜੀ ਕੇਸ ਆ ਕਚਹਿਰੀ 'ਚ ਜਿੱਤ ਹੋ ਜਾਵੇ ਤਾਂ ਤਰ ਜਾਂਗੇ, ਕਹਿੰਦੇ ਫਿਰ ਕੋਈ ਫਾਇਦਾ ਨਹੀਂ ਹੈ, ਉਹ ਸੇਵਾ ਲੇਖੇ 'ਚ ਨਹੀਂ ਲੱਗਦੀ, ਕਬੂਲ ਨਹੀਂ ਹੁੰਦੀ। ਧਿਆਨ ਨਾ ਪੜ੍ਹਨਾ, ਅਗਲੀਆਂ ਪੰਕਤੀਆਂ ਆਉਣੀਆਂ ਉਹ 'ਚ ਗੁਰੂ ਲਿਖਿਆ ਹੋਣਾ, ਠੀਕ ਹੈ ਬਈ? ਆਪਾਂ ਤਾਂ ਇਹੀ ਸੋਚਦੇ ਰਹੇ ਅੱਜ ਤੱਕ, ਜਿਸ 'ਚ ਗੁਰੂ ਦਾ ਮਨ ਮੰਨ ਜਾ, ਗੁਰੂ ਦਾ ਹੀ ਮਨ ਮਨਾਉਂਦੇ ਰਹੇ, ਮਨ ਤਾਂ ਆਪਣਾ ਮਨਾਉਣਾ ਸੀ। ਕਹਿੰਦੇ ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ, ਜੋੜੇ ਝਾੜੇ ਪੁੰਨ ਦਾਨ ਕੀਤਾ ਲੇਖੇ ਲੱਗ ਜਾਂਦਾ ਹੈ ਜੇ ਮੇਰਾ ਮਨ ਗੁਰੂ ਦੇ ਸ਼ਬਦ ਲਈ ਮੰਨ ਜਾਵੇ। ਫਿਰ ਅੱਗੇ ਜਾ ਕੇ ਕੀ ਕਿਹਾ, ਕਹਿੰਦੇ ਜਾਂ ਸਤਿਗੁਰ ਕਾ ਮਨ ਮੰਨਿਆ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕੁਸੰਭਲ ਭੰਨੇ। ਧਿਆਨ ਦਿਓ, ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜਾਂ ਜੇਕਰ ਮਰਜ਼ੀ ਆ ਬਈ, ਹੈ ਨਾ, ਕਿਉਂਕਿ ਤੇਰੇ ਮਨ ਦੀ ਮਰਜ਼ੀ ਹੈ ਮੰਨਣਾ ਕਿ ਨਹੀਂ ਮੰਨਣਾ। ਗੁਰੂ ਜੀ ਕਹਿੰਦੇ ਮੈਂ ਉਪਦੇਸ਼ ਦਿੰਦਾ, ਸਾਰਿਆਂ ਨੂੰ ਸਮਝਾਈ ਜਾਂਦਾ, ਕਿਸੇ ਦੀ ਮਰਜ਼ੀ ਆ ਇਹ ਕੰਮ ਕਰ ਲਿਓ, ਕਿਸੇ ਦੀ ਮਰਜ਼ੀ ਆ ਨਾ ਕਰ ਲਿਓ, ਕੋਈ ਪ੍ਰੈਸ਼ਰ ਨਹੀਂ ਹੈ। ਗੁਰੂ ਜੀ ਕਹਿਣ ਲੱਗੇ ਜਾਂ ਸਤਿਗੁਰ ਕਾ ਮਨ ਮੰਨਿਆ, ਕਹਿੰਦੇ ਸੇਵਾ ਕਰਦਿਆਂ ਕਰਦਿਆਂ ਕਿਤੇ ਮਨ ਮੰਨ ਗਿਆ ਵੀ ਮੇਰਾ ਮਨ ਸ਼ਬਦ ਨਾਲ ਜੁੜ ਜਾ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਜੇ ਮਨ ਮੰਨ ਗਿਆ ਤਾਂ ਕਈ ਹੋਏਗਾ, ਤਬਦੀਲੀ ਆਏਗੀ। ਕੈਸੀ ਤਬਦੀਲੀ ਆਏਗੀ? ਤਾਂ ਪਾਪ ਕੁਸੰਭਲ ਭੰਨੇ। ਪਾਪ ਕੀ? ਕਹਿਣ ਲੱਗੇ ਵੀ ਤੇਰੀ ਮਨ ਬਿਰਤੀ ਦੇ ਅੰਦਰ ਜਿਹੜੀ ਮਾੜੀ ਸੋਚ ਆ, ਮਾੜੇ ਵਿਚਾਰ ਆ ਜਿਹੜੇ, ਪਾਪ ਕੀ ਆ? ਮਾੜੀ ਬਿਰਤੀ ਇਹ ਪਾਪ ਆ। ਆਪ ਜੀ ਨੂੰ ਸ਼ਾਇਦ ਥੋੜ੍ਹੇ ਦਿਨ ਹੋਏ ਦੱਸਿਆ ਸੀ ਵੀ ਕਿਹੜਾ ਪਾਪ ਜਿਹੜਾ ਮਾਫ਼ ਨਹੀਂ ਹੁੰਦਾ ਅਤੇ ਕਿਹੜੇ ਪਾਪ ਮਾਫ਼ ਹੋ ਜਾਂਦੇ, ਚੇਤਾ ਜੇ ਕਿ ਭੁੱਲ ਗਏ, ਕਿਹੜੇ ਪਾਪ ਮਾਫ਼ ਹੋ ਜਾਂਦੇ ਨੇ, ਕਿਹੜੇ ਪਾਪ ਮਾਫ਼ ਨਹੀਂ ਹੁੰਦੇ। ਸਭ ਤੋਂ ਵੱਡਾ ਪਾਪ ਕਿਹੜਾ ਜਿਹੜਾ ਮਾਫ਼ੀ ਨਹੀਂ ਹੁੰਦਾ, ਚੇਤਾ ਕੀਤਾ ਜੇ ਕਦੀ? ਪਤਾ ਕਿ ਨਹੀਂ ਆਇਆ ਜੇ ਤੱਕ? ਨਹੀਂ ਨਹੀਂ ਆਇਆ ਹੋਣਾ। ਸੁਣਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ, ਕਿਸੇ ਬੰਦੇ ਨੇ ਚੋਰੀ ਕੀਤੀ ਅਤੇ ਕਿਸੇ ਸੱਜਣ ਨੇ ਕਿਹਾ ਉਹ ਤੂੰ ਬੜਾ ਵੱਡਾ ਪਾਪੀ ਹੈ, ਮਾਰਿਆ ਜਾਏਗਾ। ਕਿਸੇ ਨੇ ਕਿਸੇ ਨੂੰ ਠੱਗ ਲਿਆ, ਕਹਿੰਦੇ ਤੂੰ ਬੜਾ ਵੱਡਾ ਪਾਪੀ ਆ, ਉਹ ਮਾਰਿਆ ਜਾਏਗਾ। ਕਿਸੇ ਨੇ ਕਿਸੇ ਦੇ ਦੋ ਲਾਤੀਆਂ, ਕਹਿੰਦਾ ਤੂੰ ਪਾਪੀ ਹੈ, ਬੇਕਸੂਰ ਬੰਦਾ ਸੀ, ਐਵੇਂ ਮਾਰੀ, ਮਾਰਿਆ ਜਾਏਗਾ। ਕਿੰਨੇ ਕੁ ਪਾਪ ਕਰ ਲਏ, ਕਿੰਨੇ ਕੁ ਅਪਰਾਧ ਕਰ ਲਏ। ਅਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਫਿਰ ਕੀ ਹੋਇਆ ਕਰ ਲੈਂਦੇ? ਕਹਿੰਦਾ ਕਿਉਂ? ਕਹਿੰਦੇ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਕਹਿੰਦੇ ਮੇਰੇ ਮੂਰਖ ਦੀ ਤਾਂ ਗੱਲ ਛੱਡ, ਇੱਥੇ ਮੂਰਖ ਅੱਖਰ ਕਿਉਂ ਲਾਇਆ ਗੁਰੂ ਅਰਜਨ ਦੇਵ ਪਾਤਸ਼ਾਹ ਨੇ? ਮੈਂ ਮੂਰਖ ਕੀ ਕੇਤਕ ਬਾਤ ਹੈ। ਮੂਰਖ ਕਿਉਂ ਕਿਹਾ ਆਪਣੇ ਆਪ ਨੂੰ? ਮੂਰਖ ਕਹਿੰਦੇ ਕਿਹਨੂੰ ਨੇ? ਮੂਰਖ, ਮੂੰਹ ਰੱਖ, ਮੂਰਖ ਮੂੰਹ ਰੱਖ। ਅਸਲ ਦੇ ਵਿੱਚ ਜੱਗ ਦੇ ਵਿੱਚ ਮੂਰਖ ਕੌਣ ਆ? ਜਿਨ੍ਹਾਂ ਨੇ ਪਰਮਾਤਮਾ ਵਾਲੇ ਪਾਸੇ ਮੂੰਹ ਰੱਖਿਆ ਉਹਨਾਂ ਨੂੰ ਜੱਗ ਵਾਲੇ ਮੂਰਖ ਕਹਿੰਦੇ ਨੇ। ਮੂੰਹ ਰੱਖ ਉਹਨਾਂ ਨੇ, ਕਹਿੰਦੇ ਮੈਂ ਤਾਂ ਰੱਬ ਵਾਲੇ ਪਾਸੇ ਮੂੰਹ ਰੱਖਿਆ ਪਰ ਜੱਗ ਲਈ ਮੈਂ ਮੂੰਹ ਰੱਖਿਆ। ਕਹਿੰਦੇ ਚੱਲ ਛੱਡ ਪਰਾਂ, ਕੋਈ ਗੱਲ ਨਹੀਂ, ਮੈਂ ਆਪਣਾ ਕੰਮ ਕਰੀ ਜਾਂਦਾ, ਮੇਰਾ ਧਿਆਨ ਤਾਂ ਰੱਬ ਵਾਲੇ ਪਾਸੇ ਹੀ ਹੈ। ਪਰ ਸੁਣ ਲਾ, ਕਹਿੰਦੇ ਕੋਟ ਅਪਰਾਧੀ ਤਰਿਆ ਰੇ। ਕਹਿੰਦੇ ਕਰੋੜਾਂ ਅਪਰਾਧ ਕਰਕੇ ਵੀ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਵੇ ਤਰ ਜਾਂਦਾ। ਇੰਨੀ ਤਾਕਤ ਹੈ ਗੁਰੂ ਗ੍ਰੰਥ ਸਾਹਿਬ ਜੀ, ਇਹੋ ਜਿਹਾ ਪ੍ਰਕਾਸ਼ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਿਆਰਿਓ, ਅੱਜ ਅਸੀਂ ਬਿੱਦ ਵੀ ਕਰਦੇ ਫਿਰਦੇ ਹਾਂ, ਕਿਹੜੀ ਗੱਲੋਂ? ਕਦੀ ਜ਼ਿੰਦਗੀ 'ਚ ਵਿਚਾਰ ਕਰਨਾ, ਜਿਹੜੇ ਬੰਦੇ ਅੰਦਰ ਅਗਿਆਨਤਾ ਆ, ਜਿਹੜੇ ਆਪਣੇ ਅੰਦਰ ਸੋਝੀ ਨਹੀਂ ਹੈ, ਉਹ ਕਿਸੇ ਦੀ ਬਿੱਦ ਵੀ ਕਰ ਸਕਦਾ। ਪਰ ਅਗਲੀ ਗੱਲ ਆ ਜਾਂਦੀ ਹੈ ਕਿ ਪ੍ਰਕਾਸ਼ ਦੀ ਕਦੀ ਬਿੱਦ ਵੀ ਨਹੀਂ ਹੋ ਸਕਦੀ, ਪ੍ਰਕਾਸ਼ ਦੀ ਕਦੀ ਬਿੱਦ ਵੀ ਨਹੀਂ ਹੋ ਸਕਦੀ, ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਆ। ਚੜਿਆ ਸੂਰਜ ਛੋਟਾ ਆ, ਚੜ੍ਹੇ ਸੂਰਜ ਨੂੰ ਆਪਣੇ ਆਪ ਦੀ ਸੋਝੀ ਨਹੀਂ, ਮੈਂ ਕੌਣ ਹਾਂ, ਮੈਨੂੰ ਰੋਸ਼ਨੀ ਕਿੱਥੋਂ ਮਿਲਣ ਰਹੀ ਹੈ। ਪਰ ਸਦਕੇ ਜਾਵਾਂ ਇਸ ਗੁਰੂ ਗੋਬਿੰਦ ਸਾਹਿਬ ਜੀ ਦੇ ਜਿਹੜੇ ਪੂਰੇ ਸੰਸਾਰ ਨੂੰ ਉਪਦੇਸ਼ ਦਿੰਦੇ ਨੇ ਵੀ ਤੈਨੂੰ ਸੋਝੀ ਕਿੱਥੋਂ ਮਿਲਣ ਰਹੀ ਹੈ, ਪ੍ਰਕਾਸ਼ ਕਿੱਥੋਂ ਆਉਣ ਡਿਆ। ਇਹਦਾ ਮਤਲਬ ਧੰਨ ਗੁਰੂ ਗੋਬਿੰਦ ਸਾਹਿਬ ਜੀ, ਉਸ ਸੂਰਜ ਨਾਲੋਂ ਵੀ ਵੱਡਾ ਪ੍ਰਕਾਸ਼ ਆ। ਸੂਰਜ ਛੋਟਾ ਪ੍ਰਕਾਸ਼ ਆ, ਇਹ ਵੱਡਾ ਪ੍ਰਕਾਸ਼ ਆ। ਅਸਲ 'ਚ ਗੁਰੂ ਗ੍ਰੰਥ ਸਾਹਿਬ ਜੀ ਸਰਬ ਵਿਆਪਕ ਰੂਪ ਆ, ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਦਾ ਰੂਪ ਆ। ਅਸੀਂ ਇਹਨੂੰ ਗੁਰੂ ਕਹਿੰਦੇ ਹਾਂ, ਪਰ ਧਿਆਨ ਕਰਨਾ ਗੁਰ ਪਰਮੇਸ਼ਰ ਆ, ਇਹ ਪਰਮਾਤਮਾ ਦਾ ਦੂਜਾ ਰੂਪ ਆ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਨੂੰ ਪਿਆਰੀ ਸਤਸੰਗਤ ਜੀਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣ ਲੱਗੇ, ਕਹਿੰਦੇ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਕਹਿੰਦੇ ਕਰੋੜਾਂ ਅਪਰਾਧ ਕਰਕੇ ਵੀ ਗੁਰੂ ਦੇ ਦਰ 'ਤੇ ਆ ਜਾਵੀਂ ਤਰ ਜਾਏਗਾ, ਪਰ ਯਾਦ ਰੱਖੀ ਆਹ ਅਪਰਾਧ ਨਾ ਕਰ ਲਈ ਕਿਤੇ। ਇਹ ਅਪਰਾਧ ਜਿਹੜੇ ਆਏ ਤੂੰ ਕਰ ਲਈ ਅਤੇ ਆ ਜਾਈ ਗੁਰੂ ਦੇ ਦਰ 'ਤੇ ਤਰ ਜਾਏਗਾ, ਪਰ ਆਹ ਅਪਰਾਧ ਨਾ ਕਰ ਲਈ, ਜੇ ਕਿਤੇ ਇਹ ਅਪਰਾਧ ਹੋ ਗਿਆ ਤਾਂ ਡੁੱਬ ਜਾਏਗਾ। ਪਾਤਸ਼ਾਹ ਤੁਸੀਂ ਤਾਂ ਕਿਹਾ ਕਰੋੜਾਂ ਅਪਰਾਧ ਕਰ ਲਈ ਤੇ ਆ ਜਾਈ, ਹੁਣ ਕਿਹੜਾ ਅਪਰਾਧ ਇਹੋ ਜਿਹਾ ਰਹਿ ਗਿਆ ਜੇ ਚਿਤਾਰ ਹੀ ਨਹੀਂ ਸਕਦੇ? ਉਹ ਕਿਹੜਾ ਅਪਰਾਧ ਆ ਵੀ ਸਭ ਤੋਂ ਵੱਡਾ ਅਪਰਾਧ ਜੇ ਉਹ ਅਤੇ ਉਹ ਫਿਰ ਵਿਚਾਰੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਅਪਰਾਧ ਦੱਸਣ ਲੱਗੇ, ਕਹਿੰਦੇ ਕਿਹੜਾ ਆ? ਕਹਿਣ ਲੱਗੇ ਗੋਬਿੰਦ ਹਮ ਐਸੇ ਅਪਰਾਧੀ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਉ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਦੱਸੋ ਸਭ ਤੋਂ ਵੱਡਾ ਅਪਰਾਧ ਜੇ। ਗੁਰੂ ਜੀ ਦੱਸਣ ਲੱਗੇ ਗੋਬਿੰਦ ਹਮ ਐਸੇ ਅਪਰਾਧੀ, ਹੇ ਪਰਮਾਤਮਾ ਅਸੀਂ ਐਡੇ ਵੱਡੇ ਅਪਰਾਧੀ ਹਾਂ। ਕਹਿੰਦਾ ਕੈਸਾ ਅਪਰਾਧ ਕਰ ਬੈਠਾ ਬਈ? ਕਹਿੰਦੇ ਜਿਨ ਪ੍ਰਭ ਜੀਉ ਪਿੰਡ ਥਾ ਦੀਆ, ਕਹਿੰਦੇ ਜਿਸ ਅਕਾਲ ਪੁਰਖ ਪਰਮਾਤਮਾ ਨੇ ਇਹ ਸਰੀਰ ਪਿੰਡ ਸਰੀਰ ਮੰਨ ਦਿੱਤਾ, ਕਹਿੰਦੇ ਮੈਂ ਉਹਦੀ ਇਸ ਸਰੀਰ ਵਿੱਚ ਬਹਿ ਕੇ ਭਾਉ ਪ੍ਰੇਮ ਭਗਤ ਸਾਧਨਾ ਕਰਨੀ, ਭਗਤੀ ਕਰਨੀ। ਇਹ ਮਨ ਦੀ ਆਵਾਜ਼ ਆਈ ਕਿ ਮੈਂ ਇਸ ਸਰੀਰ ਵਿੱਚ ਬੈਠਿਆ, ਜਿਹਨੇ ਮੈਨੂੰ ਇਹ ਸਰੀਰ ਦਿੱਤਾ, ਮਨ ਦਿੱਤਾ, ਮੈਂ ਉਸੇ ਦੀ ਇਸ ਸਰੀਰ ਵਿੱਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਪ੍ਰੇਮਾ ਭਗਤੀ ਨਹੀਂ ਕੀਤੀ, ਸਭ ਤੋਂ ਵੱਡਾ ਅਪਰਾਧ ਕਰ ਬੈਠਾ ਮੈਂ, ਇਹਦੀ ਕੋਈ ਮਾਫ਼ੀ ਨਹੀਂ ਹੈ। ਹੁਣ ਅੱਜ ਪੱਲੇ ਬੰਨ ਲਓ, ਸਭ ਤੋਂ ਵੱਡਾ ਅਪਰਾਧ ਕਿਹੜਾ? ਮਨੁੱਖੀ ਜਾਮੇ 'ਚ ਗੁਰੂ ਦੇ ਲੜ ਲੱਗ ਕੇ ਨਾਮ ਸਿਮਰਨ ਨਾ ਕਰਨਾ ਸਭ ਤੋਂ ਵੱਡਾ ਅਪਰਾਧ ਆ। ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ। ਫਿਰ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕੁਸੰਭਲ ਭੰਨੇ। ਕਹਿੰਦੇ ਵੀ ਜੇ ਤੇਰਾ ਕਿਤੇ ਮਨ ਜਿਹੜਾ ਹੈ ਉਸ ਗੁਰ ਲਈ ਮੰਨ ਜਾਂਦਾ, ਸ਼ਬਦ ਲਈ ਮੰਨ ਜਾਂਦਾ, ਤਿਆਰ ਹੋ ਜਾਂਦਾ ਕਿ ਮੈਂ ਸ਼ਬਦ ਦੀ ਆਰਾਧਨਾ ਕਰਨੀ, ਮੈਂ ਨਾਮ ਸਿਮਰਨ ਕਰਨਾ ਆ, ਤਿਆਰ ਹੋ ਜਾਂਦਾ, ਮਨ ਮੰਨ ਜਾਂਦਾ ਹੈ। ਦੇਖੋ ਕਿਹੜੀ ਵੱਡੀ ਗੱਲ ਆ, ਅਜੇ ਮਨ ਮੰਨਿਆ ਹੀ ਆ, ਅਜੇ ਸਿਮਰਨ ਕੀਤਾ ਨਹੀਂ ਹੈ, ਅਜੇ ਭਗਤੀ ਕੀਤੀ ਨਹੀਂ ਹੈ, ਅਜੇ ਮਨ ਮੰਨਣ ਦੀ ਗੱਲ ਦੱਸਣ ਲੱਗੇ ਗੁਰੂ ਜੀ ਵੀ ਮਨ ਮੰਨਦੇ ਕੀ ਮਿਲਦਾ? ਕਹਿੰਦੇ ਮਨ 'ਚ ਵਿਚਾਰ ਆ ਗਈ ਸੇਵਾ ਕਰਦਿਆਂ ਕਰਦਿਆਂ ਵੀ ਮੈਂ ਤਾਂ ਗੁਰੂ ਦੇ ਸ਼ਬਦ ਨਾਲ ਜੁੜਨਾ ਆ। ਸੇਵਾ ਕਰਦਿਆਂ ਕਰਦਿਆਂ ਜੋੜੇ ਝਾੜਦਿਆਂ ਝਾੜਦਿਆਂ ਮਨ 'ਚ ਵਿਚਾਰ ਲਾਇਆ, ਕਹਿੰਦਾ ਗੁਰੂ ਜੀ ਕਿਰਪਾ ਕਰੋ, ਕੁਛ ਨਹੀਂ ਚਾਹੀਦਾ, ਤੇਰਾ ਸ਼ਬਦ ਜਿਹੜਾ ਨਾ ਮੇਰੀ ਸੁਰਤ 'ਚ ਟਿਕ ਜਾਵੇ, ਮੈਨੂੰ ਇਹ ਦਾਤ ਚਾਹੀਦੀ। ਕਿੱਥੇ ਪਹਿਲਾਂ ਮੰਗਦਾ ਸੀ, ਮੈਂ ਜੋੜੇ ਝਾੜਦਾ, ਮੇਰਾ ਕਚਹਿਰੀ 'ਚ ਕੇਸ ਲੱਗਾ, ਜਿੱਤ ਕਰਾ ਦਿਓ, ਅਤੇ ਅੱਜ ਕੀ ਕਹਿੰਦਾ? ਕਹਿੰਦਾ ਮੈਨੂੰ ਕੁਛ ਨਹੀਂ ਚਾਹੀਦਾ, ਮੇਰੀ ਸੁਰਤੀ ਤੇਰੇ ਸ਼ਬਦ ਨਾਲ ਜੁੜ ਜਾਵੇ, ਮੇਰੀ ਸੇਵਾ ਕਬੂਲ ਕਰ ਲੈ। ਦੇਖੋ ਕੀ ਮੰਗਿਆ ਜੇ, ਠੀਕ ਹੈ? ਅਤੇ ਕੀ ਕਹਿਣ ਲੱਗਾ? ਕਹਿੰਦਾ ਜੇ ਮਨ ਮੰਨ ਜਾਵੇ ਨਾ ਸ਼ਬਦ ਨਾਲ ਜੁੜਨ ਲਈ, ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਕੀ ਹੋਏਗਾ? ਤਾਂ ਕਹਿੰਦੇ ਫਿਰ ਜਾ ਕੇ ਨਾ ਪਾਪ ਕੁਸੰਭਲ ਭੰਨੇ। ਕਹਿੰਦੇ ਉਹਦੀ ਮਨ ਬਿਰਤੀ ਦੇ ਅੰਦਰ ਜਿਹੜੇ ਪਾਪ ਬੈਠੇ ਸਨ, ਕੁਸੰਭਲ ਮਾੜੀ ਬਿਰਤੀ, ਮਾੜੀ ਸੋਚ, ਭੰਨੇ ਦਾ ਮਤਲਬ ਕੀ ਹੁੰਦਾ ਹੈ? ਧਿਆਨ ਦੇਣਾ, ਭੰਨੇ ਦਾ ਮਤਲਬ ਟੁੱਟ ਜਾਣਾ, ਦੂਰ ਹੋ ਜਾਣਾ। ਕਿਸ ਤਰ੍ਹਾਂ? ਕਿਸੇ ਦਾ ਕੋਈ ਰਿਸ਼ਤਾ ਸੀ, ਅਣਬਣ ਹੋ ਗਈ, ਕਹਿੰਦਾ ਯਾਰ ਮੇਰਾ ਰਿਸ਼ਤਾ ਉਹਦੇ ਨਾਲ ਟੁੱਟ ਗਿਆ, ਹੁਣ ਮੇਰਾ ਭਰਾ ਹੁੰਦਾ ਸੀ, ਹੁਣ ਨਹੀਂ ਮੇਰਾ ਭਰਾ, ਇਹਦੇ ਮਤਲਬ ਦੂਰੀ ਪੈ ਗਈ ਹੈ, ਸੋਟੀ ਭੱਜ ਗਈ ਹੈ, ਦੂਰੀ ਪੈ ਗਈ ਹੈ, ਦੋ ਟੁਕੜੇ ਹੋ ਗਈ ਹੈ, ਦੂਰੀ ਹੋ ਗਈ ਹੈ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਜਿਹਨਾਂ ਅੰਦਰ ਇਹ ਸ਼ਰਧਾ ਪੈਦਾ ਹੋ ਜਾਂਦੀ ਹੈ, ਮਨ ਮੰਨ ਜਾਂਦਾ ਕਿ ਮੈਂ ਸ਼ਬਦ ਨਾਲ ਜੁੜਨਾ ਆ, ਕਹਿੰਦੇ ਉਹਨਾਂ ਦੀ ਮਨ ਬਿਰਤੀ ਜਿਹੜੀ ਆ, ਉਹਨਾਂ ਦੀ ਮਨ ਬਿਰਤੀ ਤੋਂ ਮਾੜੀ ਸੋਚ, ਮਾੜੇ ਵਿਚਾਰ ਜਿਹੜੇ ਆ ਦੂਰ ਹੋ ਜਾਂਦੇ ਆ। ਦੱਸੋ ਮਨ ਮੰਨਣ 'ਤੇ ਹੀ ਹੋ ਗਏ ਜੇ ਕੰਮ, ਅਜੇ ਤਾਂ ਸ਼ਬਦ ਦੀ ਅਰਾਧਨਾ ਨਹੀਂ ਕੀਤੀ, ਦੂਰ ਹੋ ਗਏ ਜੇ। ਮਾੜੀ ਬਿਰਤੀ ਦੂਰ ਹੋ ਗਈ, ਮਾੜੀ ਸੋਚ ਦੂਰ ਹੋ ਗਈ, ਸੋਚ ਦੇ ਅੰਦਰੋਂ ਪਾਪ ਦੂਰ ਹੋ ਗਏ, ਮਨ 'ਚ ਕੀ ਆਇਆ ਆਪਣੇ ਆਪ ਹੀ। ਅੱਗੇ 24 ਘੰਟੇ ਸੋਚਦਾ ਸੀ, ਕਿੱਦਾਂ ਦੂਰ ਹੋਈ ਦੇਖੋ। ਜੋੜੇ ਝਾੜਦਾ ਸੀ, ਜੂਠੇ ਭਾਂਡੇ ਮਾਂਜਦਾ ਸੀ, ਅਤੇ ਕੀ ਕਹਿੰਦਾ ਸੀ, ਇਹ ਮੇਰੀ ਪੈਲੀ ਨੱਪ ਕੇ ਬੈਠਾ, ਮੈਂ ਛੱਡਣਾ ਧਿਆਨ ਨਹੀਂ, ਮੈਂ ਮਾਰ ਦੇਣਾ। ਇਹ ਪਾਪ ਸੀ ਨਾ, ਕਿਉਂਕਿ ਤੂੰ ਮਾਰ ਨਹੀਂ ਸਕਦਾ ਕਿਸੇ ਨੂੰ ਵੀ, ਤੇਰੇ ਕੋਲ ਤੱਕਦੀ ਹੈ ਨਹੀਂ। ਇਹ ਪਾਪ ਪੈਦਾ ਹੋਣ ਡਿਆ ਸੀ, ਪਾਪ ਭਰਨ ਡਿਆ ਸੀ ਅੰਦਰ। ਹੁਣ ਜਦੋਂ ਸੇਵਾ ਕਰਦਿਆਂ ਕਰਦਿਆਂ ਗੁਰੂ ਦੇ ਸ਼ਬਦ ਲਈ ਮਨ ਮੰਨ ਗਿਆ, ਅਤੇ ਅੰਦਰੋਂ ਬਿਰਤੀ ਖਤਮ ਹੋ ਗਈ, ਮੈਨੂੰ ਮਾਰ ਦੇਣਾ। ਹੁਣ ਕਿਸੇ ਨੇ ਕਿਹਾ, ਉਹ ਸਿੰਘਾ ਗੱਲ ਸੁਣੋ, ਉਹ ਤੇਰਾ ਕੇਸ ਚੱਲਦਾ ਸੀ ਉਹਦੇ ਨਾਲ ਨੱਥੇ ਨਾਲ, ਕੀ ਬਣਿਆ? ਬਣਦੀ ਜਾਪਦੀ ਗੱਲ ਕੋਈ ਨਹੀਂ ਆਪਣੇ ਅੱਖ 'ਚ। ਅਤੇ ਉੱਥੇ ਬੈਠਾ ਬੈਠਾ ਜੁੜੇ ਘਰ 'ਚ ਹੌਲੀ ਜੀ ਕਹਿੰਦਾ ਯਾਰ ਗੱਲ ਸੁਣ, ਜਿਸ ਕੀ ਵਸਤ ਸੋਹੀ ਲੈ ਜਾਏਗਾ, ਜੇ ਪੈਲੀ ਉਹਦੀ ਹੋਈ ਤਾਂ ਉਹ ਲੈ ਜਾਏਗਾ, ਮੈਨੂੰ ਕੋਈ ਲੋੜ ਪਈ ਹੈ ਤੰਗ ਹੋਣ ਦੀ? ਆ ਜੇ ਅੰਦਰੋਂ ਪਾਪ ਖਤਮ ਹੋ ਗਏ, ਹੁਣ ਮਾੜੀ ਸੋਚ ਖਤਮ ਹੋ ਗਈ, ਹੁਣ ਨਹੀਂ ਕਹਿੰਦਾ ਮੈਨੂੰ ਮਾਰ ਦੇਣਾ। ਕਹਿੰਦਾ ਮੇਰੀ ਤਾਕਤ ਹੀ ਨਹੀਂ ਰਹੀ ਮਾਰਨੀ, ਮੈਂ ਉਹਨੂੰ ਕਿੱਥੋਂ ਮਾਰ ਦੇਣਾ? ਕਹਿੰਦਾ ਕਿਉਂ? ਕਹਿੰਦਾ ਮੈਨੂੰ ਤਾਂ ਸੋਝੀ ਹੋਣ ਆਈ ਆ ਵੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਕਹਿੰਦਾ ਮੈਂ ਕਿਸੇ ਨੂੰ ਕਿੱਥੇ ਮਾਰ ਸਕਦਾ ਹੈ, ਮੈਂ ਤਾਂ ਆਪ ਮਰਨਾ ਚਾਹੁੰਦਾ ਹਾਂ। ਬਾਣੀ 'ਚ ਲਿਖਿਆ ਗੁਰੂ ਜੀ ਨੇ, ਕਹਿੰਦੇ ਜੈ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਦੱਸੋ, ਜੈ ਮਰਨੇ ਸਭ ਜਗਤ ਤਰਾਸਿਆ, ਜਿਸ ਮੌਤ ਤੋਂ ਦੁਨੀਆ ਤਰਾਸ ਤਰਾਸ ਕਰਦੀ ਫਿਰਦੀ ਆ, ਭੱਜਦੀ ਫਿਰਦੀ ਆ, ਉਹ ਕਿਤੇ ਮਰਨਾ ਜਾਈਏ ਕਿਤੇ ਮੌਤ ਨਾ ਆ ਜਾਵੇ। ਕਹਿੰਦੇ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਕਹਿੰਦੇ ਜਦੋਂ ਮੈਂ ਗੁਰੂ ਦੇ ਚਰਨ ਨਾਲ ਜੁੜਿਆ ਅਤੇ ਗੁਰ ਲਿਆ, ਗੁਰ ਜੁਗਤੀ, ਜੁਗਤੀ ਦਾ ਪ੍ਰਕਾਸ਼ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲਿਆ, ਮੇਰੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋਇਆ, ਜੁਗਤੀ ਦਾ ਪ੍ਰਕਾਸ਼ ਹੋਇਆ, ਮੈਨੂੰ ਸੋਝੀ ਆਈ ਵੀ ਗੁਰੂ ਗ੍ਰੰਥ ਸਾਹਿਬ ਇਹਨੂੰ ਨਾਮ ਦੀ ਸੋਝੀ ਦੇ ਰਹੇ ਆ। ਕਹਿੰਦਾ ਉਹਦੇ ਪ੍ਰਕਾਸ਼ ਹੋਣ ਨਾਲ ਕੀ ਨਿਬੜਿਆ? ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਗੁਰ ਸ਼ਬਦ ਗੁਰ ਜੁਗਤੀ ਨੂੰ ਕਹਿੰਦੇ। ਕਹਿੰਦਾ ਜੋ ਜੁਗਤੀ ਵਾਲਾ ਸ਼ਬਦ ਮੈਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚੋਂ ਲਿਆ, ਮੇਰੇ ਅੰਦਰ ਪ੍ਰਕਾਸ਼ ਹੋਇਆ ਕਿ ਨਾਮ ਤੋਂ ਬਗੈਰ ਕੁਛ ਨਹੀਂ ਹੈ, ਜਿਵੇਂ ਬਾਣੀ 'ਚ ਲਿਖਿਆ ਬਿਨ ਨਾਵੇਂ ਕਿਛ ਪਈਏ ਨਹੀਂ। ਕਹਿੰਦੇ ਬਿਨਾਂ ਨਾਮ ਤੋਂ ਕੁਛ ਨਹੀਂ ਮਿਲਦਾ। ਜਦੋਂ ਮੇਰੇ ਅੰਦਰ ਪ੍ਰਕਾਸ਼ ਹੋ ਗਿਆ ਨਾ, ਕਹਿੰਦਾ ਫਿਰ ਮੇਰੇ ਮਨ ਦੇ ਅੰਦਰ ਮੌਤ ਨੂੰ ਸਮਝ ਲੱਗ ਗਈ ਵੀ ਕੀ ਆ ਮੌਤ, ਚੰਗੀ ਗੱਲ ਆ ਜਾਏ, ਅੱਜ ਹੀ ਆ ਜਾਏ। ਵੇਖੋ ਕੀ ਬਣਿਆ ਫਿਰ, ਜਦੋਂ ਅੰਦਰ ਪ੍ਰਕਾਸ਼ ਹੋਇਆ ਨਾ ਸ਼ਬਦ ਦਾ, ਗੁਰਬਾਣੀ ਦੀ ਸੋਝੀ ਆਈ, ਪ੍ਰਕਾਸ਼ ਦਾ ਭਾਵ ਸੋਝੀ ਆਈ। ਜਦੋਂ ਗੁਰਬਾਣੀ ਦੀ ਸੋਝੀ ਆਈ ਤਾਂ ਅੰਦਰੋਂ ਮਨ 'ਚੋਂ ਆਵਾਜ਼ ਆਉਣ ਲੱਗ ਪਈ, ਕੀ ਆਵਾਜ਼ ਆਈ? ਕਹਿੰਦੇ ਅੱਬ ਕੈਸੇ ਮਰੂੰ, ਮਰਨ ਮਨ ਮੰਨਿਆ। ਦੇਖੋ, ਕਹਿੰਦੇ ਅੱਬ ਕੈਸੇ ਮਰੂੰ, ਮਰਨ ਮਨ ਮੰਨਿਆ। ਅੰਦਰੋਂ ਆਵਾਜ਼ ਆਈ, ਔਰ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਦੱਸੋ ਮੈਂ ਕਿਵੇਂ ਮਰਾਂ, ਮੇਰਾ ਮਰਨ ਲਈ ਮਨ ਮੰਨ ਗਿਆ ਜੀ। ਹੁਣ ਕਿੱਥੇ ਮੈਂ ਭੱਜਦਾ ਸੀ ਕਿਤੇ ਮੌਤ ਨਾ ਆ ਜਾਵੇ, ਹੁਣ ਮੈਨੂੰ ਸਮਝ ਲੱਗੀ ਆ ਵੀ ਇਹ ਐਵੇਂ ਮਰਨ ਲਈ ਤਾਂ ਆਇਆ ਮੈਂ, ਕਿਉਂਕਿ ਮਨੁੱਖੀ ਜਾਮਾ ਮਿਲਿਆ ਹੀ ਮਰਨ ਲਈ। ਇਸ ਤੋਂ ਪਹਿਲਾਂ ਕਿਤੇ ਆਪਾਂ ਮਰੇ ਹੀ ਨਹੀਂ। ਮਰਤਾ ਮਰਤਾ ਜਗ ਮੁਆ, ਮਰ ਵੀ ਨਾ ਜਾਣੇ ਕੋਈ, ਮਰਨਾ ਕਿਸੇ ਨੂੰ ਆਇਆ ਹੀ ਨਹੀਂ। ਅਤੇ ਗੁਰੂ ਜੀ ਕਹਿੰਦੇ ਵੀ ਮਨੁੱਖ ਜਾਮੇ 'ਚ ਕੀ ਲੈਣਾ ਆ ਤੂੰ? ਮਨ ਨੂੰ ਕਹਿੰਦੇ ਕੀ ਲੈਣਾ ਪਤਾ ਤੈਨੂੰ? ਮਨ ਕਹਿੰਦਾ ਜੀ ਮੈਨੂੰ ਨਹੀਂ ਪਤਾ ਕੀ ਲੈਣਾ ਆ। ਕਹਿੰਦਾ ਮੈਂ ਇੰਨੇ ਸਰੀਰ ਭੋਗ ਹੈ, ਇਹ 'ਚ ਵੀ ਇੱਦਾਂ ਹੀ ਨਜ਼ਾਰੇ ਲੈ ਕੇ ਚੱਲ ਜਾਵਾਂਗੇ। ਅਤੇ ਗੁਰੂ ਸਾਹਿਬ ਬਣੇ ਸਨ ਨੂੰ ਕਹਿੰਦੇ, ਕਹਿੰਦੇ ਮਨਾ ਇਸ ਸਰੀਰ 'ਚ ਪਤਾ ਕੀ ਲੈਣਾ ਆ? ਆਇਆ ਮਰਨ ਤਰਾਹੋ ਹੋਮੇ ਰੋਈਏ। ਕਹਿੰਦੇ ਇਸ ਸਰੀਰ 'ਚ ਤੂੰ ਮਨਾ ਖੁਦ ਮਰਨ ਆਇਆ, ਪਹਿਲਾਂ ਸਰੀਰ ਮਰਦੇ ਰਹੇ ਨੇ, ਇਹਦੇ 'ਚ ਤੂੰ ਮਰਨ ਆਇਆ। ਜਿੰਨਾ ਚਿਰ ਮਰੇਗਾ ਨਹੀਂ ਉਨਾ ਚਿਰ ਸੱਚਖੰਡ ਆਪਣੇ ਘਰ 'ਚ ਜਾਏਗਾ ਨਹੀਂ, ਮਰਨਾ ਹੈ। ਮਨ ਬੜਾ ਪਰੇਸ਼ਾਨ ਹੋ ਗਿਆ, ਹੈਰਾਨ ਹੋ ਗਿਆ ਵੀ ਕਮਾਲ ਹੈ, ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਮਰਨਾ ਹੈ, ਮੈਂ ਤਾਂ ਕਿਹਾ ਸਰੀਰ ਨਹੀਂ ਮਰਨਾ, ਮੈਂ ਥੋੜ੍ਹੀ ਮਰਨਾ। ਅਤੇ ਗੁਰੂ ਗ੍ਰੰਥ ਸਾਹਿਬ ਤੁਹਾਡੇ ਕੋਲ ਅੱਜ ਪਤਾ ਲੱਗਾ ਵੀ ਇੱਥੇ ਸਰੀਰ ਮਰਨ ਨਹੀਂ ਆਇਆ, ਇੱਥੇ ਮੈਂ ਮਰਨਾ ਹੈ। ਜਦੋਂ ਇਸ ਮਨ ਨੂੰ ਸੋਝੀ ਆਈ ਵੀ ਮੈਂ ਮਰਨਾ ਹੈ, ਦੇਖਿਓ ਹੁਣ ਅੱਬ ਕੈਸੇ ਮਰੂੰ, ਮਰਨ ਮਨ ਮੰਨਿਆ। ਕਹਿੰਦਾ ਗੁਰੂ ਜੀ ਕਿਰਪਾ ਕਰੋ, ਮੇਰਾ ਮਨ ਮਰਨ ਲਈ ਮੰਨ ਗਿਆ ਜੀ, ਦੱਸੋ ਕਿਵੇਂ ਮਰਾਂ? ਅਤੇ ਧੰਨ ਗੁਰੂ ਕਹਿ ਸਕਦਾ, ਚੰਗਾ ਹੋਇਆ ਮੰਨ ਗਿਆ ਤੂੰ, ਚੰਗਾ ਹੋਇਆ। ਕਹਿੰਦੇ ਉਹ ਕਿਉਂ? ਇਹ ਮਨ ਕਹਿੰਦਾ ਗੁਰੂ ਜੀ ਨੇ, ਉਹ ਕਿਉਂ ਵੀ ਤੁਸੀਂ ਮੈਨੂੰ ਕਹੀ ਜਾਂਦੇ ਇਕੱਲੇ ਨੂੰ ਵੀ ਚੰਗਾ ਹੋ ਗਿਆ, ਤੇਰਾ ਮਨ ਮੰਨ ਗਿਆ ਮਰਨ ਲਈ, ਮੈਨੂੰ ਕੋਈ ਕਹੀ ਜਾਂਦੇ ਹੋ? ਤਾਂ ਕਿਉਂ ਗੁਰੂ ਜੀ ਕਹਿੰਦੇ, ਉਹ ਕਹਿੰਦੇ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਕਹਿੰਦਾ ਤੂੰ ਮੰਨ ਗਿਆ ਨਾ ਮਰਨ ਲਈ, ਅਤੇ ਜਿਹੜੇ ਇਸ ਜਾਮੇ ਦੇ ਵਿੱਚ ਮਰਨਾ ਜਾਣਦੇ ਹੀ ਨਹੀਂ ਆ, ਮਰਨਾ ਚਾਹੁੰਦੇ ਹੀ ਨਹੀਂ ਆ, ਕਹਿੰਦਾ ਫਿਰ ਉਹਨਾਂ ਨੇ ਇਸ ਜਨ 'ਚ ਰਾਮ ਨੂੰ ਜਾਣਨਾ ਹੀ ਨਹੀਂ, ਕਹਿੰਦਾ ਫਿਰ ਉਹ ਮਰਦੇ ਹੀ ਰਹਿਣਗੇ। ਇੱਕ ਮੌਤ ਉਸੇ ਨੂੰ ਆਉਂਦੀ ਹੈ ਜਿਹੜਾ ਗੁਰੂ ਦੇ ਚਰਨ ਨਾਲ ਜੁੜ ਜਾਂਦਾ ਹੈ। ਐਸੀ ਮੌਤ ਆਉਂਦੀ ਜੇ ਦੁਬਾਰਾ ਕਦੀ ਮੌਤ ਨਹੀਂ ਆਉਂਦੀ, ਕਿਉਂਕਿ ਜਨਮ ਮਿਲੂਗਾ ਤਾਂ ਮੌਤ ਆਊਗੀ, ਉਹਨੂੰ ਜਨਮ ਮਿਲਦਾ ਹੀ ਨਹੀਂ। ਅਤੇ ਗੁਰੂ ਜੀ ਕਹਿੰਦੇ ਜਿਹੜੇ ਇਸ ਜਨਮ 'ਚ ਰਾਮ ਨੂੰ ਨਹੀਂ ਜਾਣਦੇ, ਆਪਣੇ ਅੰਦਰੋਂ ਪਰਮਾਤਮਾ ਨੂੰ ਨਹੀਂ ਪਛਾਣਦੇ, ਕਹਿੰਦੇ ਫਿਰ ਉਹ ਮਰਦੇ ਹੀ ਰਹਿੰਦੇ ਆ। ਮਰ ਮਰ ਜਾਤੇ ਜਨ ਰਾਮ ਨਾ ਜਾਂਦੇ ਆ। ਹੈ ਵਿਚਾਰ ਵਾਲੀਆਂ ਗੱਲਾਂ। ਬੜਾ ਆਨੰਦ ਆ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਰੂਪੀ ਬਾਣੀ ਅੰਦਰ। ਇਹਦਾ ਤਾਂ ਇੱਕ ਇੱਕ ਅੱਖਰ ਕੀਮਤੀ ਹੈ, ਇਹਦਾ ਤਾਂ ਇੱਕ ਅੱਖਰ ਦੀ ਸੋਝੀ ਆ ਜਾਵੇ ਜ਼ਿੰਦਗੀ ਬਦਲ ਜਾਂਦੀ ਹੈ। ਦੁਨੀਆ 'ਤੇ ਧੱਕੇ ਖਾਣ ਰਹੀ ਹੈ, ਇਹ ਤਾਂ ਕਲਯੁੱਗ ਦਾ ਪਾਤਸ਼ਾਹ ਆ, ਅਵਤਾਰੀ ਪੁਰਸ਼ ਕਲਯੁੱਗ ਦਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਅਵਤਾਰੀ ਪੁਰਸ਼। ਇਹ ਗੱਲਾਂ ਪੱਲੇ ਬੰਨ ਲਿਓ ਜੇ, ਤੁਹਾਨੂੰ ਕਿਤੇ ਲੋੜ ਨਹੀਂ ਹੈ ਧੱਕੇ ਖਾਣ ਦੀ, ਕਿਤੇ ਲੋੜ ਨਹੀਂ ਹੈ ਐਵੇਂ ਆਵਾ ਗਾਉਣ ਜਾਣ ਦੀ। ਕਿਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਲਓ। ਹਾਂ, ਜਿੰਨਾ ਚਿਰ ਵਿਚਾਰ ਹੀ ਨਹੀਂ ਹੈ ਨਾ, ਉਨਾ ਚਿਰ ਤੁਸੀਂ ਵੀ ਕਹੋਗੇ ਵੀ ਕੁਛ ਲੱਭਾ ਨਹੀਂ ਅਜੇ। ਕਹੋਗੇ ਵੀ ਬੜੇ ਮੱਥੇ ਟੇਕੇ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ, ਪਰ ਲੱਭਾ ਨਹੀਂ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਸਰੀਰ ਝੁਕਾਈ ਜਾਂਦਾ, ਕਿਤੇ ਮਨ ਝੁਕਾ ਤਾਂ ਕੁਝ ਲੱਭੇ, ਕਿਉਂਕਿ ਖੋਜ ਮੰਨਦੀ ਹੈ, ਅੰਦਰ ਦੀ ਖੋਜ ਆ, ਦਿਲ ਦੀ ਖੋਜ ਆ। ਠੀਕ ਹੈ, ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਖੋਜ ਦਿਲ ਦੀ ਆ, ਖੋਜ ਮਨ ਦੀ ਆ, ਸਰੀਰ ਦੀ ਖੋਜ ਨਹੀਂ ਹੈ। ਠੀਕ ਹੈ, ਧਿਆਨ ਕਰਨਾ। ਗੁਰਬਾਣੀ ਪੜ੍ਹ ਕੇ ਅਸੀਂ ਆਪਣੇ ਆਪ ਦੀ ਜਾਣਕਾਰੀ ਲੈਣੀ ਆ ਵੀ ਅਸੀਂ ਕੌਣ ਹਾਂ। ਸਿਰ ਪਛਾਣ ਅਸੀਂ ਆਪਣੇ ਆਪ ਦੀ ਭੁੱਲੀ ਹੈ। ਗੁਰੂ ਜੀ ਨੇ ਆਵਾਜ਼ ਮਾਰ ਕੇ ਕਿਹਾ, ਮਨ ਤੂੰ ਜੋਤ ਸਰੂਪ ਹੈ, ਦੱਸੋ। ਕਹਿੰਦਾ ਮਨਾ ਤੂੰ ਜੋਤ ਸਰੂਪ ਹੈ ਬਈ, ਅਤੇ ਆਪਣਾ ਮੂਲ ਪਛਾਣ। ਕਹਿੰਦੇ ਆਪਣੇ ਆਪ ਦੀ ਪਛਾਣ ਕਰ, ਕਿੱਥੇ ਧੱਕੇ ਖਾਣ ਡਿਆ, ਕਦੀ ਕਿਸੇ ਮਗਰ ਤੁਰ ਪੈਂਦਾ, ਕਦੀ ਕਿਸੇ ਮਗਰ ਤੁਰ ਫਿਰਦਾ। ਇਹ ਕਿਸੇ ਦੀ ਪਛਾਣ ਨਹੀਂ ਹੋਣੀ, ਪਛਾਣ ਆਪਣੇ ਆਪ ਦੀ ਕਰ ਲਾ। ਜਿੱਦਣ ਆਪਣੇ ਆਪ ਨੂੰ ਪਛਾਣ ਲਏਗਾ, ਸਾਰੀ ਸ੍ਰਿਸ਼ਟੀ ਪਛਾਣ ਲਏਗਾ। ਗੁਰੂ ਸਾਹਿਬਾਂ ਨੇ ਕਿਹਾ, ਕਹਿਣ ਲੱਗੇ ਮੈਂ ਆਪਣੇ ਆਪ ਨੂੰ ਪਛਾਣਿਆ, ਮੈਂ ਆਪਣੇ ਆਪ ਨੂੰ ਪਛਾਣਿਆ। ਇਹ ਫਿਰ ਕੀ ਹੋਇਆ, ਕਿਸੇ ਨੇ ਪੁੱਛ ਲਿਆ, ਕਹਿੰਦੇ ਹੋਇਆ ਕੀ ਜਦੋਂ ਤੁਸੀਂ ਆਪਣੇ ਆਪ ਨੂੰ ਪਛਾਣਿਆ, ਕੋਈ ਤਬਦੀਲੀ ਆਈ? ਅਤੇ ਗੁਰੂ ਸਾਹਿਬਾਂ ਤਬਦੀਲੀ ਦੱਸਣ ਲੱਗੇ, ਕੀ ਤਬਦੀਲੀ ਆਈ? ਕਹਿੰਦੇ ਜਦੋਂ ਮੈਂ ਆਪਣੇ ਆਪ ਨੂੰ ਪਛਾਣਿਆ, ਮੈਂ ਆਪਣੇ ਆਪ ਨੂੰ ਵੇਖਣ ਜੋਗਾ ਹੋਇਆ ਨਾ। ਕਹਿੰਦਾ ਫਿਰ ਕੀ ਵੇਖਿਆ? ਕਹਿੰਦਾ ਵੇਖਣਾ ਕੀ ਸੀ, ਜਦੋਂ ਮੈਂ ਆਪਣੇ ਆਪ ਨੂੰ ਪਛਾਣ ਕੇ ਅੱਖਾਂ ਖੋਲੀਆਂ, ਜਿੰਨੀ ਦੁਨੀਆ ਤੁਰੀ ਫਿਰੇ, ਕਹਿੰਦਾ ਮੇਰੀ ਹਾਲਤ ਖਸਤਾ ਹੋ ਗਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿੰਦੇ ਮੈਂ ਕਰਾਂ ਕੀ, ਦੁਨੀਆ ਤੁਰੀ ਫਿਰਦੀ, ਉਹ ਹੀ ਲੋਕ, ਉਹੀ ਮੇਰੇ ਸਕੇ ਸੰਬੰਧੀ, ਉਹੀ ਮੇਰੇ ਦੁਸ਼ਮਣ, ਉਹੀ ਮੇਰੇ ਯਾਰ ਸੰਸਾਰ 'ਤੇ ਤੁਰੇ ਫਿਰਦੇ ਸਨ। ਜਿਹਨਾਂ ਦੇ ਵਿੱਚ ਮੈਨੂੰ ਕੋਈ ਦੁਸ਼ਮਣ ਲੱਗਦਾ ਸੀ, ਕੋਈ ਯਾਰ ਲੱਗਦਾ ਸੀ, ਕੋਈ ਆਪਣਾ ਲੱਗਦਾ ਸੀ, ਕੋਈ ਬੇਗਾਨਾ ਲੱਗਦਾ ਸੀ। ਕਹਿੰਦੇ ਜਦੋਂ ਮੈਂ ਆਪਣੇ ਆਪ ਦੀ ਪਛਾਣ ਕੀਤੀ, ਨਾ ਕੋਈ ਦੁਸ਼ਮਣ ਰਿਹਾ, ਨਾ ਕੋਈ ਆਪਣਾ ਰਿਹਾ, ਨਾ ਕੋਈ ਬੇਗਾਨਾ ਰਿਹਾ, ਨਾ ਕੋਈ ਯਾਰ ਰਿਹਾ, ਸਾਰੇ ਰੱਬ ਦੀ ਰੱਬ ਨਜ਼ਰ ਆਉਣ ਲੱਗ ਪਏ। ਆ ਜੇ ਆਪਣੇ ਆਪ ਦੀ ਪਛਾਣ ਕਰ ਲਓ, ਕਰ ਲਓ। ਅਸੀਂ ਆਪਣੇ ਆਪ ਦੀ ਪਛਾਣ ਹੀ ਨਹੀਂ ਕਰਨ ਰਹੇ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਨਾ ਝੂਠੀ ਦਾਤ ਦੀ ਪਛਾਣ ਕਰਨ ਰਹੇ ਹਾਂ। ਗੁਰੂ ਜੀ ਕਿਰਪਾ ਕਰੋ, ਗੁਆਂਢੀਆਂ ਨੇ ਕਾਰਾਂ ਲੈ ਲਈਆਂ, ਕਹਿੰਦੇ ਸਾਨੂੰ ਵੀ ਇੱਕ ਅੱਧੀ ਦੇ ਛੱਡੋ। ਉਹ ਭਾਈ ਗੱਲ ਸੁਣ, ਧਿਆਨ ਦੇਈ। ਵਾਊ ਸੰਦੇ ਕੱਪੜੇ ਪਹਿਰੇ ਗਰਭ ਗੁਆਰ, ਨਾਨਕ ਨਾਲ ਨਾ ਚੱਲਣੀ ਜਲ ਬਲ ਹੋਏ ਯਾਰ। ਦੇਖੋ ਕੀ ਕਹਿ ਰਹੇ ਗੁਰੂ ਜੀ, ਕਹਿੰਦੇ ਵਾਊ ਸੰਦੇ ਕੱਪੜੇ। ਵਾਊ ਦਾ ਭਾਵ ਹਵਾ, ਸੰਦੇ ਦਾ ਭਾਵ ਮਿਲ ਜਾਣ ਵਾਲੇ, ਕੱਪੜੇ ਦਾ ਭਾਵ ਸਰੀਰ, ਆ ਕੱਪੜਾ ਹੀ ਹੈ। ਠੀਕ ਹੈ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਉਹਨਾਂ ਕਰਮਾਂ ਦੇ ਆਧਾਰ 'ਤੇ ਕੱਪੜਾ ਮਿਲਿਆ, ਸਰੀਰ ਮਿਲਿਆ ਸਾਨੂੰ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਦੱਸਣ ਲੱਗੇ, ਕਹਿੰਦੇ ਵਾਊ ਸੰਦੇ ਕੱਪੜੇ ਪਹਿਰੇ ਗਰਭ ਗਵਾਰ। ਉਹ ਕਹਿੰਦੇ ਜਿਹੜਾ ਸਰੀਰ ਆ, ਇਹ ਕੱਪੜਾ ਆ, ਕਹਿੰਦਾ ਇਹ ਤਾਂ ਹਵਾ 'ਚ ਮਿਲ ਜਾਣ ਵਾਲਾ, ਤੂੰ ਛੱਡ ਕੇ ਪਰਾਂ ਤਾਂ ਹੋ ਮੱਸ ਸਕਦੇ। ਵਾਊ ਸੰਦੇ ਕੱਪੜੇ ਪਹਿਰੇ ਗਰਭ ਗਵਾਰ, ਕਹਿੰਦਾ ਸਰੀਰਕ ਰੂਪੀ ਕੱਪੜਾ ਪਾ ਕੇ ਅਤੇ ਘਮੰਡੀ ਹੋਇਆ ਫਿਰਦਾ, ਮੈਂ ਸੋਹਣਾ ਬੜਾ, ਮੈਂ ਅਮੀਰ ਬੜਾ, ਮੇਰੇ ਕੋਲ ਧਨ ਬੜਾ, ਮੇਰੇ ਕੋਲ ਫਲਾਣੀ ਚੀਜ਼ ਬੜੀ ਹੈ। ਇਹ ਗੁਰੂ ਸਾਹਿਬਾਨ ਕਹਿੰਦੇ ਉਹ ਸੁਪਨ ਕਿਹਦੇ 'ਤੇ ਆ, ਸਰੀਰ ਸੋਹਣਾ ਨਹੀਂ ਹੋ ਸਕਦਾ। ਧਿਆਨ ਕਰੀ, ਜਿਹਨੇ ਗਹਿਣਾ ਪਾਇਆ ਉਹ ਸੋਹਣੀ ਲੱਗਦੀ ਹੈ, ਅਤੇ ਜਿਹਨੇ ਨਾਮ ਦਾ ਗਹਿਣਾ ਪਾਇਆ ਉਹਦੀ ਆਤਮਾ ਸੋਹਣੀ ਹੈ, ਹੋਰ ਕੋਈ ਸੋਹਣਾ ਨਹੀਂ ਹੈ। ਉਹਦੇ ਵਰਗਾ ਸੁਪਨ ਹੀ ਕਿਸੇ ਕੋਲ ਨਹੀਂ ਹੈ ਜਿਹਦੇ ਅੱਧੇ 'ਚ ਨਾਮ ਵਸਿਆ। ਜਿਹਨੇ ਸੇਵਿਆ ਤਿੰਨ ਪਾਇਆ ਮਾਂ, ਜਿਹੜੇ ਨਾਮ ਸਿਮਰਨ ਕਰਦੇ ਉਹਨਾਂ ਨੂੰ ਮਾਣ ਮਿਲਦਾ। ਕਾਹਦਾ ਮਾਣ ਮਿਲਦਾ? ਕੋਈ ਸੋਹਣਾ ਹੋਵੇ ਦੁਨੀਆ ਵੇਖਣ ਜਾਂਦੀ ਹੈ, ਅਤੇ ਜਿਹਦੇ ਹਿਰਦੇ 'ਚ ਨਾਮ ਦਾ ਪ੍ਰਕਾਸ਼ ਹੋ ਜਾਵੇ ਦੁਨੀਆ ਨੂੰ ਮੱਥੇ ਟੇਕਣ ਜਾਂਦੀ ਹੈ, ਦਰਸ਼ਨ ਕਰਨ ਜਾਂਦੇ ਲੋਕ ਉਹਦੇ। ਕਿੱਥੇ ਚੱਲਿਆ? ਮਹਾਂਪੁਰਖਾਂ ਦੇ ਦਰਸ਼ਨ ਕਰਨ ਚੱਲਿਆ। ਫਿਰ ਮਹਾਂਪੁਰਖਾਂ ਨੇ ਕੀ ਕੀਤਾ? ਬਈ ਪਾਟੇ ਕੱਪੜੇ ਝੁੱਗੀ 'ਚ ਗੰਦਗੀ 'ਚ ਬੈਠੇ ਲੋਕ ਫਿਰ ਨਮਸਕਾਰ ਕਰਨ ਚਲੇ ਗਏ। ਪੁੱਛਿਆ ਕੀ ਗੱਲ ਹੋ ਗਈ? ਅਤੇ ਕਿਸੇ ਨੇ ਕਿਹਾ ਵੀ ਝੁੱਗੀ ਨੂੰ ਮੱਥਾ ਨਹੀਂ ਟੇਕਦੇ, ਸਰੀਰ ਨੂੰ ਮੱਥਾ ਨਹੀਂ ਟੇਕਦੇ, ਉਹਦੇ ਅੰਦਰ ਸੁਪਨ ਆ ਗਿਆ, ਪ੍ਰਕਾਸ਼ ਹੋ ਗਿਆ, ਬ੍ਰਹਮ ਗਿਆਨ ਆ ਗਿਆ ਹੈ। ਸੋ ਵਿਚਾਰ ਕਰੀਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿੰਦੇ ਭੋਲਿਆ ਮਨਾ ਗਹਿਣਾ ਪਾ ਨਾਮ ਦਾ। ਫਿਰ ਦੇਖੋ ਅੱਗੇ ਗੁਰੂ ਜੀ ਨੇ ਕੀ ਕਹਿ ਦਿੱਤਾ, ਕਹਿੰਦੇ ਜਦੋਂ ਤੇਰੇ ਮਨ ਦੀ ਵਿਚਾਰ ਬਣੀ ਹੈ, ਤੇਰੀ ਅਵਸਥਾ ਬਣਨੀ ਕਦੋਂ ਆ? ਜਿਹੜੇ ਤੇਰੇ ਪਾਪ ਭੱਜ ਜਾਣਗੇ ਸੇਵਾ ਕਰਦਿਆਂ ਕਰਦਿਆਂ, ਤੇਰਾ ਮਨ ਮੰਨ ਜਾਵੇ ਸ਼ਬਦ ਲਈ। ਕਿਸੇ ਨੇ ਫਿਰ ਪੁੱਛ ਲਿਆ, ਕਹਿੰਦਾ ਅਵਸਥਾ ਬਣਦੀ ਕਿੱਦਾਂ? ਵੀ ਸੇਵਾ ਕਰਦਿਆਂ ਕਰਦਿਆਂ ਮਨ ਨਾਮ ਲਈ ਮੰਨ ਜਾਵੇ, ਸ਼ਬਦ ਲਈ ਮੰਨ ਜਾਵੇ, ਔਰ ਜੇ ਸ਼ਬਦ ਲਈ ਮਨ ਮੰਨ ਜਾਵੇ ਤਾਂ ਪਾਪ ਅਤੇ ਮਾੜੀ ਵਿਚਾਰ ਪਰਾ ਹੋ ਜਾਵੇ, ਇਹ ਬਲ ਬਣਦੀ ਕਿੱਦਾਂ? ਹੁਣ ਦੇਖਿਓ ਇੱਥੇ ਇੱਥੇ ਕੀ ਆ ਗਿਆ, ਕਹਿੰਦੇ ਉਪਦੇਸ਼ 'ਚ ਦਿੱਤਾ ਸਤਿਗੁਰੂ। ਦੇਖੋ ਹੁਣ ਆਪੇ ਵਿਚਾਰ ਕੇ ਦੇਖੋ, ਪਹਿਲੀਆਂ ਪੰਕਤੀਆਂ ਸਤਿਗੁਰ ਆਇਆ ਸੀ, ਇਸ ਪੰਕਤੀ 'ਚ ਕੀ ਆ ਗਿਆ? ਉਪਦੇਸ਼ 'ਚ ਦਿੱਤਾ ਸਤਿਗੁਰੂ। ਹੁਣ ਲਾਓ ਸਾਹਿਬ ਬਈ, ਨਾ ਤੁਸੀਂ ਵੱਡੇ ਅਤੇ ਨਾ ਅਸੀਂ ਵੱਡੇ, ਵੱਡਾ ਕੌਣ ਆ? ਗੁਰੂ ਗ੍ਰੰਥ ਸਾਹਿਬ। ਅਸੀਂ ਸੋਚਿਆ ਹੀ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਇੱਡੀ ਸੋਚ ਦੇ ਵੱਡੇ ਨੇ, ਇਹਨਾਂ ਨੇ ਸਤਿਗੁਰ ਲਿਖਿਆ, ਅੱਗੇ ਸਤਿਗੁਰੂ ਲਿਖਿਆ, ਇਹਨਾਂ ਨੇ ਇੱਕ ਔਂਕੜ ਛੱਡ ਦਿੱਤੀ ਹੈ ਅਤੇ ਅਗਲੇ ਜਾ ਕੇ ਦੋ ਔਂਕੜਾਂ ਲਾ ਦਿੱਤੀਆਂ, ਕੋਈ ਤਾਂ ਰਾਜ ਹੋਊਗਾ ਨਾ? ਅਸੀਂ ਰਾਜ ਲੱਭਾ ਹੀ ਨਹੀਂ। ਅਸੀਂ ਤਿੰਨੇ ਪੰਕਤੀਆਂ ਨੂੰ ਸਤਿਗੁਰੂ 'ਚ ਵਿਖਿਆਨ ਕਰ ਦਿੱਤਾ, ਤਾਹੀਆਂ ਸਾਨੂੰ ਸਮਝ ਨਹੀਂ ਆਈ ਇਹਨਾਂ ਦਾ ਹੀ। ਠੀਕ ਆ, ਅਸੀਂ ਸਤਿਗੁਰ ਨੂੰ ਵੀ ਔਂਕੜਾਂ ਦੋ ਕੋਲੋਂ ਲਾ ਕੇ ਸਤਿਗੁਰੂ ਬਣਾ ਦਿੱਤਾ। ਠੀਕ ਆ, ਹੁਣ ਧਿਆਨ ਦਿਓ, ਤੀਜੀ ਪੰਕਤੀ ਆ ਗਈ ਜੀ, ਉਪਦੇਸ਼ 'ਚ ਦਿੱਤਾ ਸਤਿਗੁਰੂ। ਸੋ ਸੁਣਿਆ ਸਿੱਖੀ ਕਹਿੰਦੇ, ਕਹਿੰਦੇ ਵੀ ਇਹ ਤਬਦੀਲੀ ਕਿੰਨਾ ਅੰਦਰ ਆਉਂਦੀ ਹੈ ਸਤਿਗੁਰ ਲਈ। ਕਹਿੰਦਾ ਆਪਾਂ ਜੁਗਤੀ ਲਈ ਮਨ ਕਿੰਨਾ ਦਾ ਮੰਨਦਾ ਆ? ਜਿਹਨਾਂ ਬੰਦਿਆਂ ਨੇ ਉਪਦੇਸ਼ 'ਚ ਦਿੱਤਾ ਸਤਿਗੁਰੂ, ਜਿਹੜਾ ਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਆ, ਉਸ ਉਪਦੇਸ਼ ਨੂੰ ਸੁਣਿਆ। ਕਦੋਂ ਨਹੀਂ ਸੁਣਿਆ? ਸਿੱਖੀ ਸਿੱਖੀ ਸਿੱਖਿਆ ਕੰਨੇ ਵਾਸਤੇ, ਜਿਨ੍ਹਾਂ ਨੇ ਸਿੱਖਿਆ ਵਾਸਤੇ ਇਸ ਉਪਦੇਸ਼ ਨੂੰ ਸਰਵਣ ਕੀਤਾ, ਅਤੇ ਜਿਨ੍ਹਾਂ ਨੇ ਇਸ ਉਪਦੇਸ਼ ਨੂੰ ਝੂਠੀ ਦਾਤ ਲਈ ਸਰਵਣ ਕੀਤਾ, ਉਹਨਾਂ ਦੇ ਅੰਦਰ ਇਹ ਤਬਦੀਲੀ ਨਹੀਂ ਆਉਂਦੀ। ਲੱਗੀ ਜੇ ਸਮਝ ਗੱਲ ਦੀ? ਰੋਜ਼ ਪੜ੍ਹਦੇ ਸੀ ਨਾ ਆਪਾਂ ਇਹ ਪੰਕਤੀਆਂ, ਹੈ ਨਾ, ਰੋਜ਼ ਗਾਉਂਦੇ ਸੀ ਨਾ, ਅਤੇ ਕੀ ਲਿਆਉਂਦੇ ਸੀ ਮਨ 'ਚ? ਆਉਂਦਾ ਜੇ ਗੁਰੂ ਲਈ ਮਨ, ਗੁਰੂ ਦਾ ਮਨ ਮੰਨ ਜਾਵੇ ਤਾਂ ਸੇਵਾ ਕੀਤੀ ਸਫਲ ਆ। ਗੁਰੂ ਦਾ ਮਨ ਨਹੀਂ, ਮਨ ਆਪਣਾ ਮਨਾਉਣਾ ਸੀ, ਗੁਰੂ ਦਾ ਮਨਾਉਣ ਤੁਰ ਪਏ, ਇਹ ਤਾਂ ਮੰਨੇ ਨੇ। ਲਓ ਸਾਹਿਬ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਦੀ ਵੇਖਿਆ ਜੇ ਕਹਿੰਦੇ ਆ ਕਿਸੇ ਨੂੰ ਤੂੰ ਅਮੀਰ ਆ, ਤੂੰ ਗਰੀਬ ਆ, ਉਹ ਤੂੰ ਉੱਚੀ ਜਾਤ ਦਾ ਆ, ਤੂੰ ਨੀਵੀਂ ਜਾਤ ਦਾ ਆ, ਕਦੀ ਵੇਖਿਆ ਜੇ? ਜਿਹੜਾ ਮਰਜ਼ੀ ਆ ਕੇ ਮੱਥਾ ਟੇਕੇ, ਗੁਰੂ ਪਿਆਰਿਓ, ਗੁਰੂ ਦੇ ਬੋਲ ਚੱਲਣ ਦੇ ਹੋਣ, ਸੰਸਾਰ ਬੈਠਾ ਹੋਵੇ, ਕਦੀ ਬੋਲਣ ਵਾਲੇ ਨੇ ਕਿਹਾ ਵੀ ਮਾੜਾ ਬੰਦਾ, ਜਿਹੜਾ ਮਾੜੀ ਸੋਚ ਵਾਲਾ ਬੰਦਾ, ਉਹ ਨਾ ਸੁਣੇ ਬਈਏ, ਉਹਨੂੰ ਬਾਹਰ ਕੱਢ ਦਿਓ? ਕਿਹਾ ਕਦੀ ਕਿਸੇ ਨੇ ਕਿਹੜੀ ਗੱਲੋਂ? ਕਿਉਂਕਿ ਗੁਰੂ ਜੀ ਕਹਿੰਦੇ ਮਨ ਮੇਰਾ ਮੰਨਿਆ ਹੈ, ਮਨ ਤੇਰੇ ਮੰਨਣ ਦੀ ਖੇਡ ਆ, ਤੇਰਾ ਲੈਵਲ ਮੇਰੇ ਵਰਗਾ ਹੋਣਾ ਚਾਹੀਦਾ ਹੈ। ਇੱਕ ਖਾਲਸਾ ਜੀ ਕਹਿਣ ਲੱਗੇ, ਕਹਿੰਦੇ ਬਾਬਾ ਜੀ ਸੰਗਤ ਕਰਦਿਆਂ ਬਹੁਤ ਦਿਨ ਹੋ ਗਏ, ਸੰਗਤ ਕਰਦਿਆਂ ਬਹੁਤ ਦਿਨ ਹੋ ਗਏ ਨੇ, ਬੜੀ ਸੰਗਤ ਕੀਤੀ ਅਸੀਂ ਵੀ। ਕਹਿੰਦੇ ਨਾ ਆਪਾਂ, ਕਈ ਲੋਕ ਕਹਿ ਦਿੰਦੇ ਨੇ ਬੜੀ ਸੰਗਤ ਕੀਤੀ ਅਸੀਂ, ਅਸੀਂ ਕੁਝ ਐਵੇਂ ਥੋੜ੍ਹੀ ਹੈ, ਦਾੜੇ ਚਿੱਠੇ ਕਰ ਲਏ, ਅਸੀਂ ਥੋੜ੍ਹੀ ਸੰਗਤ ਕੀਤੀ ਕਿਤੇ। ਅਤੇ ਅਸੀਂ ਉਹਨਾਂ ਨੇ ਇੱਕ ਗੱਲ ਕਹੀ ਵੀ ਖਾਲਸਾ ਜੀ ਕਦੀ ਤੋਲਿਆ ਜੇਕਰ ਵੀ ਸੰਗਤ ਹੋ ਗਈ ਹੈ ਕਿ ਨਹੀਂ ਹੋ ਗਈ? ਅਤੇ ਅੱਗੋਂ ਹੱਸ ਕੇ ਕਹਿੰਦੇ ਮਜ਼ਾਕ 'ਚ, ਨਾ ਕੋਈ ਵੱਟਾ ਹੈਗਾ ਜਿਹਦੇ ਨਾਲ ਤੋੜ ਲਈਦਾ ਵੀ ਸੰਗਤ ਹੋ ਗਈ ਕਿ ਨਹੀਂ ਹੋ ਗਈ। ਹਾਂ ਖਾਲਸਾ ਜੀ, ਵੱਟਾ ਹੈਗਾ? ਕਹਿੰਦੇ ਵੱਟਾ ਹੈਗਾ, ਹੈਗਾ ਵੱਟਾ? ਕਹਿੰਦੇ ਤਾਂ ਕਦੇ ਸੁਣਿਆ ਹੀ ਨਹੀਂ ਵੀ ਵੱਟਾ ਵੀ ਹੈਗਾ ਵਾ, ਸੰਗਤ ਵੀ ਤੋਲੀ ਜਾ ਸਕਦੀ, ਹੋਈ ਕਿ ਨਹੀਂ ਹੋਈ ਅਜੇ? ਹਾਂ ਖਾਲਸਾ, ਹਰ ਚੀਜ਼ ਨੂੰ ਤੋਲਣ ਲਈ ਕੋਈ ਨਾ ਕੋਈ ਤਾਂ ਚੀਜ਼ ਬਣੀ ਹੈ। ਸਾਇੰਸ ਨੇ ਤਰੱਕੀ ਕਰ ਲਈ? ਕਹਿੰਦਾ ਹਾਂਜੀ। ਕਹਿੰਦਾ ਕੀ ਤਰੱਕੀ ਕਰ ਲਈ? ਖਾਲਸਾ ਸਾਇੰਸ ਨੇ ਹੁਣ ਤਰੱਕੀ ਕੀਤੀ ਆ ਕਿ ਬੰਦਾ ਸੱਚ ਬੋਲਦਾ ਕਿ ਝੂਠ ਬੋਲਦਾ ਹੈ, ਇੰਸਟਰੂਮੈਂਟ ਲਾ ਕੇ ਨਾ ਉਹਦੇ ਦਿਮਾਗ ਨੂੰ ਅਤੇ ਉਹਨੂੰ ਬੋਲਦੇ ਬੋਲ ਅਤੇ ਅੱਗੇ ਲਿਖਿਆ ਆ ਜਾਂਦਾ ਵੀ ਟਰੂ ਇਹ ਸੱਚ ਬੋਲ ਰਿਹਾ, ਫਾਲਸ ਇਹ ਗਲਤ ਬੋਲ ਰਿਹਾ। ਆ ਗਿਆ ਨਾ, ਸਾਇੰਸ ਨੇ ਤਰੱਕੀ ਕਰ ਲਈ, ਉਹ ਸਾਇੰਸ ਨੇ ਕੱਲ੍ਹ ਤਰੱਕੀ ਕੀਤੀ ਆ, ਸਦਕੇ ਜਾਵਾਂ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹਨੇ ਸਾਇੰਸ ਤੋਂ ਪਹਿਲਾਂ ਤਰੱਕੀ ਕੀਤੀ, ਇਹਨੇ ਪਹਿਲਾਂ ਇੰਸਟਰੂਮੈਂਟ ਤਿਆਰ ਕੀਤਾ ਕਿਸੇ ਚੀਜ਼ ਨੂੰ ਤੋਲਣ ਦਾ। ਆਓ, ਕਿਹੜਾ ਤੋਲਣ ਦਾ ਇੰਸਟਰੂਮੈਂਟ ਤਿਆਰ ਕੀਤਾ? ਜਦੋਂ ਸਿੰਘ ਕਹਿੰਦਾ ਕਹਿੰਦਾ ਬਾਬਾ ਜੀ ਆਹ ਤਾਂ ਗੱਲ ਹੀ ਬੜੀ ਟੇਢੀ ਜਿਹੀ ਸੁਣੀ ਅੱਜ, ਵੀ ਇਹਦੇ 'ਚ ਕੋਈ ਇਹੋ ਜਿਹਾ ਵੀ ਹੈਗਾ ਜਿਹਦੇ 'ਚ ਤੋਲਿਆ ਜਾਂਦਾ? ਤੋਲਿਆ ਜਾਂਦਾ ਤਾਂ ਘੁੰਮ ਕੇ ਕਹਿੰਦਾ ਕਹਿੰਦਾ ਫਿਰ ਦੱਸੋ, ਦਿਓ ਵਟਾ, ਲਿਆਓ ਇੰਸਟਰੂਮੈਂਟ ਦਿਓ ਜਿਹਦੇ ਨਾਲ ਤੋਲੀਏ ਵੀ ਅਸੀਂ ਸੰਗਤ ਕੀਤੀ ਕਿ ਨਹੀਂ ਕੀਤੀ, ਅਜੇ ਇਹ ਗਲਤ ਆ ਕਿ ਸੱਚ ਆ, ਸੰਗਤ ਹੋ ਗਈ ਕਿ ਨਹੀਂ ਹੋ ਗਈ, ਅਈਆਂ ਤੂੰ ਆਪੇ ਦੱਸ ਦੇਣਾ। ਕਹਿੰਦਾ ਦੱਸੋ, ਅਸੀਂ ਕਹਿੰਦਾ ਦੱਸੋ, ਛੇਤੀ ਦੱਸੋ, ਅਤੇ ਹੁਣ ਕਾਲਾ ਪੈ ਗਿਆ। ਇਹ ਚੱਲ ਸੁਣ ਫਿਰ, ਜਿਨ੍ਹਾਂ ਨੇ ਸੰਗਤ ਕੀਤੀ ਆ ਕਿ ਨਹੀਂ ਕੀਤੀ, ਉਹਨਾਂ ਦਾ ਤੋਲ ਕਿੱਦਾਂ ਦਾ ਹੋਣਾ ਚਾਹੀਦਾ, ਤਬਦੀਲੀ ਹੋਣੀ ਚਾਹੀਦੀ ਆ, ਕਿੱਦਾਂ ਦੀ ਹੋਣੀ ਚਾਹੀਦੀ ਆ, ਧੰਨ ਗੁਰੂ ਮੈਂ ਸਾਂ ਇੰਸਟਰੂਮੈਂਟ ਲਾ ਕੇ ਚੈੱਕ ਕਰ ਲਿਆ। ਕਹਿੰਦੇ ਲੈ ਚੈੱਕ ਕਰ ਲਾ ਆਪਣੇ ਆਪ ਨੂੰ, ਇਹ 'ਚ ਲਿਖਿਆ ਬਿਸਰ ਗਈ ਸਭ ਤਾਤ ਪੁਰਾਈ, ਜਬ ਤੇ ਸਾਧ ਸੰਗਤ ਹੋਏ ਪਈ। ਖਾਲਸਾ ਇੰਸਟਰੂਮੈਂਟ ਆ, ਇਹ ਨਾਪਣਾ ਇੰਸਟਰੂਮੈਂਟ ਆ, ਨਾਪ ਆਪਣੇ ਆਪ ਨੂੰ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਬਿਸਰ ਗਈ ਸਭ ਤਾਤ ਪੁਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਦੇਖ ਬਈ ਤੋਲ ਕੇ ਇਹ ਵਸਤਾ ਤੇਰੀ ਬਣ ਗਈ ਹੈ। ਆਏ ਹਾਏ 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 ਹਾਏ, ਅੱਖਾਂ 'ਚ ਅੱਥਰੂ, ਅੱਖਾਂ 'ਚ ਅੱਥਰੂ, ਅਤੇ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ, ਅਤੇ ਮੱਥਾ ਟੇਕ ਕੇ ਖਾਲਸਾ ਕਹਿੰਦਾ ਕਹਿੰਦਾ ਬਾਬਾ ਜੀ ਅਜੇ ਅਵਸਥਾ ਨਹੀਂ ਬਣੀ, ਇਹਦਾ ਮਤਲਬ ਤੂੰ ਅਜੇ ਸੰਗਤ 'ਚ ਨਹੀਂ ਆਇਆ, ਅਜੇ ਸੰਗਤ ਨਹੀਂ ਹੋਈ। ਹੱਸ ਕੇ ਕਹਿੰਦਾ ਉਹ ਇਹੋ ਜਿਹਾ ਇੰਸਟਰੂਮੈਂਟ ਦੱਸਿਆ ਹੀ ਨਹੀਂ ਕਿਸੇ ਨੇ। ਗੁਰੂ ਜੀ ਕਹਿੰਦੇ ਜਿਨ੍ਹਾਂ ਦੀ ਸੰਗਤ ਹੋ ਗਈ ਹੈ, ਜਿਹੜੇ ਮੇਰੇ ਵਰਗੇ ਹੋ ਗਏ ਨੇ, ਸੰਗਤ ਦਾ ਭਾਵ ਮੇਰੇ ਵਰਗੇ, ਕਹਿੰਦਾ ਜਿਹੜੇ ਮੇਰੇ ਵਰਗੇ ਕਹਿੰਦੇ ਮੈਂ ਹੋ ਗਿਆ ਨਾ, ਉਹਨਾਂ ਨੂੰ ਤੋਲਣਾ ਇਹਦੇ ਨਾਲ, ਬਿਸਰ ਗਈ ਸਭ ਤਾਤ ਪੁਰਾਈ, ਉਹਨਾਂ ਦੇ ਅੰਦਰੋਂ ਜਬ ਤੇ ਸਾਧ ਸੰਗਤ ਹੋਏ ਪਾਈ। ਜਦੋਂ ਉਹਨਾਂ ਨੇ ਗੁਰੂ ਦੀ ਸੰਗਤ ਕਰ ਲਈ ਹੈ ਨਾ, ਗੁਰੂ ਵਰਗੇ ਹੋ ਗਏ ਨੇ, ਸ਼ਬਦ ਨਾਲ ਜੁੜ ਗਏ ਨੇ, ਉਹਨਾਂ ਦੀ ਤਬਦੀਲੀ ਆ ਗਈ ਹੈ, ਉਹਨਾਂ ਅੰਦਰ ਪਰਾਈ ਈਰਖਾ ਖਤਮ ਹੋ ਗਈ, ਕਿਸੇ ਨਾਲ ਈਰਖਾ ਨਹੀਂ ਕਰਦੇ। ਖਾਲਸਾ ਮਾਰ ਝਾਤੀ, ਕਹਿੰਦਾ ਮੈਂ ਤਾਂ ਕਰਦਾ, ਝੂਠ ਨਾ ਬੋਲੀ, ਸ਼ਾਬਾਸ਼। ਕਹਿੰਦਾ ਨਹੀਂ ਬਾਬਾ ਜੀ, ਐਵੇਂ ਮੈਂ ਝੂਠ ਬੋਲਾਂ, ਕਿਉਂਕਿ ਤੁਸੀਂ ਕਿਹਾ ਸੀ ਇਹ ਇੰਸਟਰੂਮੈਂਟ ਤੋਲਦਾ ਆ, ਇਹ ਤਾਂ ਸੱਚ ਨਿਕਲਿਆ, ਅਤੇ ਮੇਰੇ ਅੰਦਰ ਤਾਂ ਜੇ ਪਰਾਈ ਈਰਖਾ ਹੈਗੀ ਹੈ, ਨਾ ਕੋ ਬੈਰੀ ਨਾ ਬੇਗਾਨਾ, ਸਗਲ ਸੰਗ ਹਮ ਕੋ ਬਣਿਆ ਹੀ। ਕਹਿੰਦੇ ਗੁਰੂ ਜੀ ਕਹਿੰਦੇ ਜਦੋਂ ਇਸ ਅਵਸਥਾ 'ਚ ਪਹੁੰਚ ਜੂਗਾ, ਇਹਨੂੰ ਕੋਈ ਬੈਰੀ ਦਿਸਣਾ ਹੀ ਨਹੀਂ, ਨਾ ਕੋ ਬੇਗਾਨਾ ਦਿਸਣਾ, ਇਹਦੀ ਸਾਰਿਆਂ ਨਾਲ ਬਣ ਆ ਜਾਣੀ ਹੈ। ਕਹਿੰਦਾ ਮੇਰੀ ਨਹੀਂ ਜੇ ਆਉਂਦੀ ਅਜੇ, ਮੈਂ ਤਾਂ ਸਵੇਰੇ ਲੜ ਕੇ ਆਇਆ, ਅਜੇ ਸਵੇਰੇ ਮੈਂ ਗਾਲਾਂ ਕੱਢ ਕੇ ਆਇਆ ਵੀ ਤੂੰ ਬੜਾ ਬੇਵਕੂਫ ਆਦਮੀ ਹੈ। ਕਹਿੰਦਾ ਬਾਬਾ ਜੀ ਇਹਦਾ ਮਤਲਬ ਬਈ ਐਵੇਂ ਮੈਂ ਕਹਿ ਬਿਠਾ, ਬੜੀ ਸੰਗਤ ਕੀਤੀ ਆ, ਜਾਓ। ਕਹਿੰਦਾ ਬਾਬਾ ਜੀ ਕੀ ਮੰਗਾ ਹੁਣ ਗੁਰੂ ਕੋਲੋਂ, ਮੈਂ ਤਾਂ ਫੇਲ ਹੋ ਗਿਆ। ਦੇਖੋ ਸੱਚ ਜ਼ਰੂਰ ਬੋਲਣਾ, ਇਹ ਤੁਸੀਂ ਵੀ ਆਪਣੇ ਝਾਤੀ ਮਾਰਨੀ ਸਾਰਿਆਂ ਨੇ ਵੀ ਸਾਡੀ ਵਸਤਾ ਬਣ ਗਈ, ਅਤੇ ਜੇ ਨਹੀਂ ਬਣੀ ਨਾ ਤਾਂ ਆਓ ਉਹਨੂੰ ਕਿਹਾ ਵੀ ਕੀ ਮੰਗ ਲਾ, ਤੁਸੀਂ ਵੀ ਮੰਗ ਲਿਓ। ਕਹਿੰਦਾ ਬਾਬਾ ਜੀ ਕੀ ਕਹਾਂ ਗੁਰੂ ਨੂੰ, ਅਜਾ ਮੱਥਾ ਟੇਕ, ਮਾਫ਼ੀ ਮੰਗ, ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹੋ ਵੀ ਗੁਰੂ 60 ਸਾਲ ਬਤੀਤ ਹੋ ਗਏ, ਮੈਂ ਲੋਕਾਂ ਨੂੰ ਕਹਿੰਦਾ ਮੈਂ ਸੰਗਤ ਕਰਦਾ, ਗੁਰੂ ਦੀ ਕਿਰਪਾ ਕਰ, ਮਿਹਰ ਭਰਿਆ ਹੱਥ ਰੱਖ, ਹੁਣੀ ਤੇਰੀ ਸੰਗਤ ਕਰਨ ਜੋਗਾ ਹੋ ਜਾਵਾਂ, ਹੁਣੀ ਮੇਰਾ ਸੁਭਾਅ ਇੱਦਾਂ ਦਾ ਬਣ ਜਾਵੇ। ਜਾਓ ਖਾਲਸਾ ਜੀ ਚਲਿਆ ਗਿਆ, ਚਲਿਆ ਗਿਆ। ਹੁਣ ਪੰਗਤੀ ਸੋਝੀ ਆ ਗਈ ਹੈ ਨਾ, ਗੁਰਬਾਣੀ ਦੀ ਸਮਝ ਆਉਣੀ ਚਾਹੀਦੀ ਹੈ, ਸਮਝ ਆ ਗਈ ਹੈ, ਹੁਣ ਰੋਜ਼ ਤੁਲਦਾ। ਰਾਤ ਨੂੰ ਸੁੱਤਾ ਪਿਆ, ਕਹਿੰਦਾ ਬਾਬਾ ਜੀ ਮੈਂ ਸਾਰੀ ਰਾਤ ਇਹੀ ਪੰਗਤੀ ਵਾਰ ਵਾਰ ਪੜ੍ਹਦਾ ਰਿਹਾ, ਸਾਰੀ ਰਾਤ ਪੜ੍ਹਦਾ ਰਿਹਾ, ਸਵੇਰੇ ਉੱਠਿਆ, ਆਹ ਹਾ, ਦੇਖਿਓ ਹੁਣ ਸਵੇਰੇ ਉੱਠਿਆ। ਜਿਸ ਵੇਲੇ ਸਵੇਰੇ ਉੱਠਿਆ ਅਤੇ ਜਿਹਨੂੰ ਗੱਲ ਕਹਿ ਕੇ ਆਇਆ ਸੀ ਨਾ ਵੀ ਤੈਨੂੰ ਤਾਂ ਅਕਲ ਹੀ ਹੈ ਨਹੀਂ, ਤੈਨੂੰ ਤਮੀਜ਼ ਨਹੀਂ ਹੈ, ਤੂੰ ਬੇਵਕੂਫ ਆਦਮੀ ਹੈ, ਤੂੰ ਮੇਰਾ ਦੁਸ਼ਮਣ ਹੈ ਅਤੇ ਮੈਂ ਤੇਰਾ ਦੁਸ਼ਮਣ ਹੈ। ਅੱਜ ਸਵੇਰੇ ਉੱਠਦਾ ਹੈ, ਪੰਗਤੀ ਪੜ੍ਹਦਾ 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 ਉਹਦਾ ਗੇਟ ਖੜਕਾਉਂਦਾ, ਗੇਟ ਖੜਕਾ ਕੇ ਅਤੇ ਕਹਿੰਦਾ ਖਾਲਸਾ ਮੈਨੂੰ ਮਾਫ਼ ਕਰ ਦੇ, ਮੈਂ ਕੱਲ੍ਹ ਤੈਨੂੰ ਕਿਹਾ ਤੈਨੂੰ ਸੋਝੀ ਨਹੀਂ ਹੈ, ਅਤੇ ਜਾ ਕੇ ਕਹਿੰਦਾ ਜਿੰਨੀ ਸੋਝੀ ਤੈਨੂੰ ਇੰਨੀ ਮੈਨੂੰ ਵੀ ਨਹੀਂ। ਉਹ ਕਹਿੰਦਾ ਕੀ ਗੱਲ ਹੋ ਗਈ, ਕੱਲ੍ਹ ਤਾਂ ਤੁਸੀਂ ਕਹਿੰਦੇ ਤੂੰ ਮੇਰਾ ਦੁਸ਼ਮਣ ਹੈ ਮੈਂ ਤੇਰਾ ਦੁਸ਼ਮਣ, ਕਹਿੰਦੇ ਮੈਂ ਕੱਲ੍ਹ ਕਹਿੰਦਾ ਸੀ, ਅੱਜ ਮੇਰੇ 'ਤੇ ਸੰਗਤ ਦਾ ਅਸਰ ਹੋ ਗਿਆ, ਨਾ ਤੂੰ ਮੇਰਾ ਦੁਸ਼ਮਣ ਅਤੇ ਨਾ ਮੈਂ ਤੇਰਾ ਦੁਸ਼ਮਣ। ਕਹਿੰਦਾ ਤੂੰ ਵੱਡਾ ਅਤੇ ਮੈਂ ਛੋਟਾ। ਕਹਿੰਦਾ ਨਹੀਂ ਬਜ਼ੁਰਗੋ, ਮੈਂ ਤਾਂ ਤੁਹਾਡੇ ਤੋਂ ਕਿਤੇ ਛੋਟਾ। ਕਹਿੰਦਾ ਨਹੀਂ ਪੁੱਤਰ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਤੂੰ ਵੱਡਾ ਹੈ ਪੁੱਤਰ, ਤੂੰ ਵੱਡਾ ਹੈ। ਹੁਣ ਉਹ ਬੱਚਾ ਪੁੱਛਦਾ ਵੱਡਾ ਕਿੱਦਾਂ ਹੈ? ਕਹਿੰਦਾ ਜਦੋਂ ਮੈਂ ਤੇਰੇ ਨਾਲ ਲੜਿਆ, ਜਦੋਂ ਮੈਂ ਤੇਰੇ ਨਾਲ ਲੜਿਆ, ਮੈਂ ਤੈਨੂੰ ਕਿਹਾ ਤੂੰ ਦੁਸ਼ਮਣ ਹੈ ਮੇਰਾ। ਕਹਿੰਦਾ ਯਾਰ ਪਤਾ ਨਹੀਂ ਕੀ ਰੱਬ ਨੇ ਖੇਡ ਖੇਡੀ, ਮੈਂ ਗੁਰਦੁਆਰੇ ਚਲਿਆ ਗਿਆ। ਉਹ ਗੁਰਦੁਆਰੇ ਜਾ ਕੇ ਮੈਂ ਪਾਢੀ ਮਾਰ ਬੈਠਾ ਵੀ ਅਸੀਂ ਵੀ ਬੜੀ ਸੰਗਤ ਕੀਤੀ ਆ। ਅਤੇ ਕਹਿੰਦਾ ਉਹਨਾਂ ਨੇ ਇੰਸਟਰੂਮੈਂਟ ਅੱਗੇ ਰੱਖਤਾ ਵੀ ਤੋੜ ਲਾ, ਵੇਖ ਲਾ ਭਲਾ ਸੰਗਤ ਕੀਤੀ ਕਿ ਨਹੀਂ ਕੀਤੀ। ਉਹ ਕਹਿੰਦਾ ਮੈਂ ਇੰਸਟਰੂਮੈਂਟ ਆਪਣੇ ਦਿਮਾਗ 'ਚ ਲਾਇਆ ਅਤੇ ਮੈਂ ਫਾਲਸ ਹੋ ਗਿਆ, ਗਲਤ ਹੋ ਗਿਆ ਵੀ ਮੈਂ ਝੂਠ ਬੋਲਣਾ, ਮੈਂ ਅਜੇ ਸੰਗਤ ਨਹੀਂ ਕੀਤੀ। ਹੁਣ ਮੈਂ ਸੱਚਾ ਬਣਨਾ ਚਾਹੁੰਦਾ ਕਿ ਮੈਂ ਸੰਗਤ ਜੇ ਕਹਿਤਾ ਤਾਂ ਮੈਂ ਕਰਨੀ ਚਾਹੁੰਦਾ। ਬਈ ਇਹੋ ਜਿਹੀ ਅਵਸਥਾ ਬਣਾ ਕੇ ਵੇਖੋ ਭਲਾ, ਲਓ ਇੰਸਟਰੂਮੈਂਟ ਆਪਣੇ ਅੰਦਰ ਲਾ ਲਿਓ। ਅੱਜ ਤੁਸੀਂ ਵੀ ਘਰ ਜਾ ਕੇ ਗਾਇਓ ਹੋ ਭਲਾ, ਨਾ ਕੋ ਬੈਰੀ ਨਹੀਂ ਬਿਗੜਨਾ, ਸਗਲ ਸੰਗ ਹਮਕੋ ਬਣਿਆਈ। ਅਵਸਥਾ ਜੇ ਕਿਹਦੀ? ਸੰਗਤ ਵਾਲਿਆਂ ਦੀ। ਕਹਿੰਦਾ ਤੁਹਾਡਾ ਭਲਾ ਹੋ ਜੇ। ਸੋ ਧਿਆਨ ਦੇਣਾ, ਉਪਦੇਸ਼ ਜੇ ਦਿੱਤਾ ਸਤਿਗੁਰੂ, ਇਹ ਸਮਝਾਉਣਾ ਚਾਹੁੰਦੇ ਹਾਂ। ਕਹਿੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਉਪਦੇਸ਼ ਦਿੱਤਾ ਆ, ਸੋ ਸੁਣਿਆ। ਕਹਿੰਦਾ ਮੈਂ ਸੁਣਿਆ ਆ, ਕਾਹਦੇ ਲਈ ਸੁਣਿਆ? ਸਿੱਖੀ, ਸਿੱਖਿਆ ਕੰਨੇ ਵਾਸਤੇ। ਕਹਿੰਦੇ ਮੈਂ ਸਿੱਖਿਆ ਵਾਸਤੇ ਸੁਣਿਆ, ਅਤੇ ਫਿਰ ਮੇਰੇ 'ਚ ਤਬਦੀਲੀ ਆਈ ਆ ਵਾਲੀ। ਕਿਹੜੀ? ਕਿ ਮੇਰਾ ਮਨ ਮੰਨ ਗਿਆ। ਕਾਹਦੇ ਲਈ? ਸ਼ਬਦ ਨਾਲ ਜੁੜਨ ਲਈ। ਅਤੇ ਆਪਾਂ ਤਾਂ ਗੁਰਬਾਣੀ ਸੁਣ ਰਹੇ ਹਾਂ ਝੂਠੇ ਧੰਦਿਆਂ ਲਈ, ਹੈ ਨਾ? ਕਿੱਦਾਂ? ਕਹਿੰਦਾ ਬਾਬਾ ਜੀ ਬੜੇ ਦੁਖੀ ਆ, ਸਾਡੇ ਕੋਲ ਵੀ ਇੱਕ ਆ ਗਿਆ ਸਿੰਘ। ਕਹਿੰਦਾ ਬਾਬਾ ਜੀ ਬੜੇ ਪਰੇਸ਼ਾਨ ਆ, ਕੋਈ ਕੰਮ ਕਾਰ ਨਹੀਂ ਚੱਲਦਾ, ਮਾਇਆ ਹੀ ਹੈ ਨਹੀਂ, ਇਹ ਦੱਸੋ ਕੀ ਕਰੀਏ ਫਿਰ ਹੁਣ। ਕਹਿੰਦਾ ਫਿਰ ਇੱਦਾਂ ਆ ਵੀ ਤੁਹਾਨੂੰ ਤਾਂ ਬੜੀ ਨੌਲੇਜ ਆ ਗੁਰੂ ਗ੍ਰੰਥ ਸਾਹਿਬ ਜੀ ਦੀ, ਦੱਸੋ। ਕਹਿੰਦਾ ਕੋਈ ਸ਼ਬਦ ਹੀ ਕੱਢ ਕੇ ਦੇ ਦਿਓ ਇਹੋ ਜਿਹਾ, ਘਰ 'ਚ ਕਿਤੇ ਮਾਇਆ ਹੀ ਖਿੰਡ ਜਾਏ। ਦੱਸੋ ਆ ਜੇ ਮੰਗ ਰੱਖੀ ਐ ਖਾਲਸਾ, ਵੀ ਮਾਇਆ ਮਗਰ ਲੱਗ ਜਾਵੇ ਇਹੋ ਜਿਹਾ ਸ਼ਬਦ ਕੋਈ ਨਹੀਂ ਹੈ, ਰੱਬ ਮਗਰ ਲੱਗ ਜਾਵੇ ਇਹੋ ਜਿਹਾ ਸ਼ਬਦ ਹੈਗਾ। ਮਾਇਆ ਮਗਰ ਲੱਗ ਜਾਵੇ ਸ਼ਬਦ ਕੋਈ ਨਹੀਂ, ਇਸ ਮਾਇਆ ਨੂੰ ਬਣਾਉਣ ਵਾਲਾ ਮਗਰ ਲੱਗ ਜਾਵੇ ਸ਼ਬਦ ਹੈਗਾ ਹੀ। ਉਹ ਸੋਚੀ ਪੈ ਗਿਆ, ਅੱਧਾ ਘੰਟਾ ਬੈਠਾ ਹੀ ਰਿਹਾ ਵੀ ਕੀ ਮੰਗਾਂ ਅਤੇ ਉਲਟਾ ਬੋਲਦਾ। ਮੈਂ ਇਹਨੂੰ ਕਿਹਾ ਕੋਈ ਮਾਇਆ ਮਗਰ ਲੱਗ ਜਾਵੇ ਸ਼ਬਦ ਦੇ, ਕਹਿੰਦਾ ਮਾਇਆ ਬਣਾਉਣ ਵਾਲਾ ਸ਼ਬਦ ਮਗਰ ਲੱਗ ਜਾਵੇ ਉਹ ਸ਼ਬਦ ਹੈਗਾ, ਅਤੇ ਇਹ ਤਾਂ ਫਿਰ ਛੋਟਾ ਹੋ ਗਿਆ ਨਾ, ਮਾਇਆ ਵਾਲਾ ਚਾਹੀਦਾ ਸੀ। ਅੱਧੇ ਘੰਟੇ ਬਾਅਦ ਕਹਿੰਦਾ ਬਾਬਾ ਜੀ ਤੁਸੀਂ ਦੱਸੋ ਫਿਰ ਕਿਹੜਾ ਲਵਾਂ, ਆਹ ਹਾਲ ਜੇ ਸਾਡਾ। ਅਤੇ ਪੰਕਤੀ ਢੁੱਕਦੀ ਜੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ, ਆ ਜੇ ਢੁੱਕਦੀ। ਸੱਚ ਜੇ ਬੜੀ ਇਹੋ ਜਿਹੀਆਂ ਘਟਨਾ ਘਟਦੀਆਂ ਜੇ, ਬੜੇ ਸੱਜਣ ਆਉਂਦੇ ਜੇ। ਅਜੇ ਅਸੀਂ ਉਹੀ ਚੀਜ਼ਾਂ ਸਮਝਦੇ ਹਾਂ, ਬ੍ਰਹਮ ਗਿਆਨ ਸੁਣ ਕੇ ਵੀ ਉੱਥੇ ਟਿਕ ਜਾਂਦੇ ਹਾਂ। ਕੀ ਆਇਆ ਬਾਬਾ ਜੀ ਰੁਪਈਆ ਲੱਖ ਲੈ ਲਓ। ਅੱਛਾ ਕਾਹਦੇ ਲਈ? ਅੰਦਰ ਰੁਪਈਆ ਲੱਖ ਲੈ ਲਿਓ, ਕੋਈ ਚੀਜ਼ ਇਹੋ ਜਿਹੀ ਬਣਾ ਦਿਓ ਵੀ ਕੰਮ ਕਾਰ ਚੰਗਾ ਚੱਲੇ ਅਤੇ ਮਾਇਆ ਮਗਰ ਮਗਰ ਫਿਰੇ। ਦੱਸੋ ਉਹ ਭਾਈ ਜਾ ਕਿਤੇ ਹਿਰਦੇ 'ਚ ਸ਼ਬਦ ਵਸਾਲਾ, ਸਰਬ ਰੋਕਾ ਔਖਦ ਨਾਮ। ਕਬੀਰ ਜੀ ਨੇ ਕਦੋਂ ਕਿਹਾ ਵੀ ਮੇਰੇ ਮਗਰ ਪਰਮਾਤਮਾ ਫਿਰਦਾ? ਕਦੋਂ ਕਿਹਾ? ਪੜ੍ਹੋ। ਉਹਨਾਂ ਨੇ ਪਹਿਲਾਂ ਕਿਹਾ ਕਬੀਰ ਮਨ ਨਿਰਮਲ ਭਇਆ, ਪਹਿਲਾਂ ਮਨ ਨਿਰਮਲ ਕੀਤਾ ਉਹਨਾਂ ਨੇ। ਠੀਕ ਹੈ ਬਈ? ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੇ ਲਾਗੂ ਹਰ ਫਿਰੇ, ਕਹਿਤ ਕਬੀਰ ਕਬੀਰ। ਪਹਿਲਾਂ ਉਹਨੇ ਮਨ ਦੀ ਗੱਲ ਕੀਤੀ ਆ, ਕਬੀਰ ਦੇ ਮਗਰ ਰੱਬ ਐਵੇਂ ਨਹੀਂ ਲੱਗਾ, ਪਹਿਲਾਂ ਮਨ ਸਾਫ਼ ਹੋਇਆ। ਕਬੀਰ ਮਨ ਨਿਰਮਲ ਭਇਆ, ਕਬੀਰ ਜੀ ਕਹਿੰਦੇ ਮੇਰਾ ਮਨ ਨਿਰਮਲ ਹੋ ਗਿਆ, ਮਲ ਤੋਂ ਰਹਿਤ ਹੋ ਗਿਆ। ਕਿਸੇ ਫਿਰ ਪੁੱਛਿਆ, ਕਹਿੰਦੇ ਕਿਹਦੇ ਵਰਗਾ ਹੋ ਗਿਆ, ਕਿਹਦੇ ਵਰਗਾ ਹੋ ਗਿਆ? ਜਦੋਂ ਪੁੱਛਿਆ ਕਿਹਦੇ ਵਰਗਾ ਹੋ ਗਿਆ, ਤਾਂ ਕਬੀਰ ਜੀ ਕਹਿੰਦੇ ਕਿਹਦੇ ਵਰਗਾ ਦੱਸਾਂ? ਕਹਿੰਦੇ ਜੈਸੇ ਗੰਗਾ ਨੀਰ, ਕਹਿੰਦੇ ਜਿਵੇਂ ਗੰਗਾ ਦਾ ਜਲ ਪਵਿੱਤਰ ਹੈ, ਇਹਦਾ ਮੇਰਾ ਮਨ ਪਵਿੱਤਰ ਹੋ ਗਿਆ। ਪਰ ਇੱਕ ਗੱਲ ਸੁਣ ਲਾ, ਕਹਿੰਦਾ ਕਿਹੜੀ? ਕਹਿੰਦੇ ਗੰਗਾ ਦਾ ਜਲ ਮੈਨੂੰ ਪਵਿੱਤਰ ਨਹੀਂ ਕਰ ਸਕਿਆ, ਗੰਗਾ ਦਾ ਜਲ ਮੈਨੂੰ ਪਵਿੱਤਰ ਨਹੀਂ ਕਰ ਸਕਿਆ, ਮੈਨੂੰ ਪਵਿੱਤਰ ਹੋਣ ਲਈ ਭਗਤੀ ਕਰਨੀ ਪਈ, ਸ਼ਬਦ ਨਾਲ ਜੁੜਨਾ ਪਿਆ, ਉਸ ਸ਼ਬਦ ਨੇ ਮੈਨੂੰ ਪਵਿੱਤਰ ਕੀਤਾ, ਗੰਗਾ ਵਰਗਾ ਬਣਾਤਾ। ਜਿਵੇਂ ਦੁਨੀਆ ਗੰਗਾ ਦਾ ਇਸ਼ਨਾਨ ਕਰਨ ਆਉਂਦੀ ਹੈ, ਇੱਦਾਂ ਦੁਨੀਆ ਸਾਧੂਆਂ ਦੇ ਦਰਸ਼ਨ ਕਰਨ ਜਾਂਦੀ ਹੈ। ਕਦੀ ਧਿਆਨ ਦੇਣਾ, ਕੋਈ ਗੁਰਸਿੱਖ ਪਿਆਰਾ ਸੀ ਅਤੇ ਗੰਗਾ 'ਤੇ ਇਸ਼ਨਾਨ ਕਰਨ ਜਾਂਦਾ ਸੀ। ਗੰਗਾ 'ਤੇ ਇਸ਼ਨਾਨ ਕਰਨ ਜਾਂਦਾ ਸੀ ਹਰ ਮੱਸਿਆ ਦੇ ਉੱਤੇ, ਅਤੇ ਜਿੰਨਾ ਚਿਰ ਗੰਗਾ 'ਤੇ ਇਸ਼ਨਾਨ ਨਹੀਂ ਕਰ ਲੈਂਦਾ ਸੀ ਉਹਨਾਂ ਚਿਰ ਰੋਟੀ ਨਹੀਂ ਸੀ ਖਾਂਦਾ, ਬੁਰਕੀ ਨਹੀਂ ਸੀ ਤੋੜਦਾ, ਅਤੇ ਰਸਤੇ 'ਚ ਕਿਸੇ ਮਹਾਂਪੁਰਖਾਂ ਦੀ ਕੁਟੀਆ ਪੈਂਦੀ ਸੀ, ਉੱਥੇ ਲੰਗਰ ਚੱਲਦਾ ਸੀ, ਅਤੇ ਰੋਜ਼ ਗੱਲਾਂ ਕਰਿਆ ਕਰੇ ਹਰ ਮੱਸਿਆ 'ਤੇ। ਕਹਿੰਦਾ ਦੁਨੀਆ ਪਾਗਲ ਹੈ ਪਾਗਲ, ਕਹਿੰਦਾ ਕਿਉਂ, ਕਹਿੰਦਾ ਮਹਾਂਪੁਰਖਾਂ ਮਗਰ ਭੱਜੀ ਫਿਰਦੇ ਆ, ਇਹਨਾਂ ਦੇ ਬਿਨਾਂ ਦਰਸ਼ਨ ਕਰਦੇ, ਲੰਗਰ ਛਕਦੇ, ਫਿਰ ਗੰਗਾ 'ਤੇ ਇਸ਼ਨਾਨ ਕਰਦੇ, ਪਾਗਲ ਲੋਕ ਨੇ, ਪਹਿਲਾਂ ਗੰਗਾ 'ਤੇ ਇਸ਼ਨਾਨ ਕਰਨਾ ਚਾਹੀਦਾ। ਇੱਕ ਦਿਨ ਰੱਬ ਨੇ ਖੇਡ ਖੇਡਦੀ ਤੁਰਿਆ ਜਾਣ ਡਿਆ, ਭੁੱਖ ਲੱਗੀ ਇੰਨੀ, ਜਾਣ ਨਿਕਲਣ ਨੂੰ ਫਿਰੇ, ਪੈਰ ਨਾ ਪੁੱਟਿਆ ਜਾਵੇ। ਕੀ ਕਹਿੰਦਾ, ਕਹਿੰਦਾ ਵੀ ਕੀ ਕਰਾਂ, ਅਤੇ ਉੱਧਰੋਂ ਮਹਾਂਪੁਰਖਾਂ ਦੇ ਡੇਰੇ ਦੇ ਬਾਹਰ ਖੜਾ ਕੋਈ ਕਹਿੰਦਾ ਆ ਜਾ ਵੀਰੇ ਲੰਗਰ ਛਕ ਲਾ ਪਹਿਲਾਂ, ਕਹਿੰਦਾ ਨਹੀਂ ਮੈਂ ਪਹਿਲਾਂ ਗੰਗਾ ਦਾ ਇਸ਼ਨਾਨ ਕਰਨਾ, ਕਹਿੰਦਾ ਨਹੀਂ ਉਹਨਾਂ ਤੇਰੇ ਕੋਲ ਤੁਰਿਆ ਨਹੀਂ ਜਾਣ ਡਿਆ ਭੁੱਖਾ ਆ, ਆ ਜਾ ਲੰਗਰ ਛਕ ਲਾ। ਕਹਿੰਦਾ ਯਾਰ ਕੀ ਕਰਾਂ, ਹੁਣ ਤਾਂ ਅੱਜ ਤਾਂ ਮੈਂ ਮੁਸੀਬਤ 'ਚ ਹੀ ਫਸ ਗਿਆ, ਮਹਾਂਪੁਰਖਾਂ ਦੇ ਕੁਟੀਆ 'ਚ ਚਲਾ ਗਿਆ, ਲੰਗਰ ਛਕਿਆ, ਲੰਗਰ ਛਕਿਆ ਤਾਂ ਥੋੜ੍ਹੀ ਜਿਹੀ ਤਾਕਤ ਆ ਗਈ, ਜੋਸ਼ ਆ ਗਿਆ ਅਤੇ ਕ੍ਰੋਧ ਆ ਗਿਆ। ਕਹਿੰਦਾ ਚਲੋ ਅੱਜ ਤਾਂ ਮੈਂ ਤਾਂ ਮਜਬੂਰ ਹਾਂ, ਮੈਂ ਪਹਿਲੀ ਵਾਰੀ ਆਪਣਾ ਅੱਜ ਤੋੜਿਆ ਵਚਨ, ਪਰ ਲੋਕ ਪਾਗਲ ਨੇ, ਇੱਥੇ ਆ ਕੇ ਪਹਿਲਾਂ ਲੰਗਰ ਛਕਦੇ ਆ। ਜਦੋਂ ਇੰਨੀ ਗੱਲ ਮਨ 'ਚ ਵਿਚਾਰ ਲਿਆਈ, ਲੰਗਰ ਛੱਕ ਕੇ ਅਤੇ ਹੱਥ ਧੋਣ ਚੱਲਿਆ ਚਿੱਲੇ ਵਾਲੇ ਪਾਸੇ, ਬਾਹਰ ਇੱਕ ਚਿੱਲਾ ਸੀ ਟੋਇਆ ਜਿਹਾ, ਉੱਧਰ ਨੂੰ ਗਿਆ ਹੱਥ ਧੋਣ ਲਈ, ਅਤੇ ਉੱਥੇ ਤਿੰਨ ਗਾਵਾਂ ਨਹਾਉਣ ਡਈਆਂ, ਚਿੱਕੜੋ ਚਿੱਕੜੀ ਹੋਈਆਂ ਤਿੰਨ ਨਹਾਉਣ ਡਈਆਂ। ਅਤੇ ਉਹਨਾਂ 'ਚ ਇੱਕ ਗਾਂ ਕਹਿੰਦੀ ਹੈ, ਕਹਿੰਦੀ ਸਿੰਘਾ ਫਿਰ ਤੂੰ ਕਿੱਧਰ ਫਿਰਨ ਡਿਆ, ਤੂੰ ਤਾਂ ਪਹਿਲਾਂ ਗੰਗਾ 'ਤੇ ਜਾਂਦਾ ਸੀ, ਫਿਰ ਤੂੰ ਲੰਗਰ ਛੱਕਦਾ ਸੀ, ਅਤੇ ਅੱਜ ਪਹਿਲਾਂ ਹੀ ਲੰਗਰ ਛੱਕ ਲਿਆ। ਉਹ ਕਹਿੰਦਾ ਗਾਂ ਨੂੰ ਵੀ ਤੈਨੂੰ ਕਿੱਦਾਂ ਪਤਾ ਇਸ ਗੱਲ ਦਾ, ਹੈ ਤਾਂ ਤੂੰ ਗਾਂ ਹੀ ਹੈ ਨਾ, ਤੂੰ ਕਿੱਦਾਂ ਬੋਲਣ ਡਈ ਹੈ, ਅਤੇ ਤੈਨੂੰ ਕਿੱਦਾਂ ਪਤਾ ਵੀ ਮੈਂ ਲੰਗਰ ਪਹਿਲਾਂ ਛੱਕ ਲਿਆ। ਕਹਿੰਦੀ ਮੈਨੂੰ ਪਤਾ ਆ, ਕਿਉਂਕਿ ਮੈਂ ਗੰਗਾ ਹਾਂ। ਤੂੰ ਗੰਗਾ ਆ ਅਤੇ ਤੂੰ ਇੱਥੇ ਕੀ ਕਰਦੀ ਹੈ? ਕਹਿੰਦੀ ਉਹ ਭੋਲਿਆ ਉਹ ਮੂਰਖਾ, ਮੈਂ ਗੰਗਾ ਹਾਂ, ਆ ਸਰਸਵਤੀ ਆ, ਆ ਜਮਣਾ ਆ, ਅਸੀਂ ਤਿੰਨੇ ਨਹਿਰਾਂ ਆ, ਨਦੀਆਂ ਆ, ਇੰਨੀਆਂ ਪੁੱਤਰ ਆ, ਦੁਨੀਆ ਇਸ਼ਨਾਨ ਕਰਦੀ ਹੈ ਸਾਡੇ ਵਿੱਚ ਜਾ ਕੇ, ਅਤੇ ਜਿਹੜੀ ਦੁਨੀਆ ਸਾਡੇ ਵਿੱਚ ਮੈਲ ਲਾਉਂਦੀ ਆ ਨਾ, ਉਸ ਮੈਲ ਨੂੰ ਧੋਣ ਲਈ ਸਾਧੂਆਂ ਦੇ ਚਰਨਾਂ ਵਿੱਚ ਆ ਕੇ ਇਸ਼ਨਾਨ ਕਰਦੀਆਂ ਆ, ਅਤੇ ਤੂੰ ਸਾਧੂਆਂ ਦੀ ਨਿੰਦਿਆ ਕਰਨ ਡਿਆ। ਅੱਜ ਤੇਰੇ ਭਾਗ ਜਾਗੇ ਨੇ, ਤੈਨੂੰ ਭੁੱਖ ਨਹੀਂ ਲੱਗੀ ਸੀ, ਅੱਜ ਪਰਮਾਤਮਾ ਨੇ ਤੈਨੂੰ ਸੋਝੀ ਦੇਣ ਲਈ ਤੇਰੇ ਅੰਦਰ ਵੜ ਕੇ ਭੁੱਖ ਲਵਾਤੀ, ਤਾਂ ਕਿ ਤੈਨੂੰ ਸੋਝੀ ਆ ਜਾਵੇ ਕਿ ਜਿਨ੍ਹਾਂ ਦੀ ਨਿੰਦਿਆ ਕਰਨ ਡਿਆ ਨਾ, ਇਹਨਾਂ ਦੇ ਚਰਨਾਂ ਦੇ ਤਾਈਂ ਇਹ ਗੰਗਾ ਜਮਣਾ ਸਰਸਵਤੀ ਜੀ 'ਤੇ ਪਹਿਲਾਂ ਇਸ਼ਨਾਨ ਕਰਦਾ, ਉਹ ਇਹਦੇ ਇਹਨਾਂ ਦੇ ਇਸ਼ਨਾਨ ਕਰਕੇ ਤੈਨੂੰ ਇਸ਼ਨਾਨ ਕਰਵਾਉਂਦੀਆਂ ਨੇ। ਸੋ ਧਿਆਨ ਦੇਣਾ, ਸੰਤ ਕੀ ਨਿੰਦਾ ਨਾਨਕਾ, ਬਹੁਤ ਬਹੁਤ ਅਵਤਾਰ, ਬਹੁਤ ਡੂੰਘੀਆਂ ਗੱਲਾਂ ਨੇ। ਸੋ ਆਪਣੇ ਮਨ ਦੀ ਅਵਸਥਾ ਐਸੀ ਬਣਾਓ, ਐਸੀ ਅਵਸਥਾ ਬਣਾਓ, ਐਸੀ ਅਵਸਥਾ। ਗੁਰੂ ਪਿਆਰੀ ਸਾਧ ਸੰਗਤ ਜੀਓ, ਐਸੀ ਅਵਸਥਾ ਬਣਾ ਲਓ ਕਿ ਕੇਵਲ ਤਾਂ ਕੇਵਲ ਜਦੋਂ ਗੁਰਬਾਣੀ ਸੁਣਨੀ ਹੈ ਨਾ, ਅਤੇ ਆਪਣੇ ਮਨ ਵਿੱਚ ਧਾਰ ਕੇ ਸੁਣਨੀ ਆ ਕਿ ਮੈਂ ਸ਼ਬਦ ਲਈ ਸੁਣਨ ਲੱਗਾ, ਆਪਣੀ ਸੁਰਤ ਸ਼ਬਦ ਦਾ ਮਿਲਾਪ ਕਿਵੇਂ ਕਰਨਾ, ਇਹਦੇ ਲਈ ਗੁਰਬਾਣੀ ਪੜ੍ਹਨ ਲੱਗਾ ਅਤੇ ਸੁਣਨ ਲੱਗਾ, ਝੂਠੇ ਧੰਦਿਆਂ ਨੂੰ ਛੱਡ ਦਿਓ ਜਾਈ ਤੂੰ, ਵੀ ਯਾਰ ਮੈਂ ਫਲਾਣਾ ਕੰਮ ਬਣ ਜਾਵੇ ਤਾਂ ਗੁਰਦੁਆਰੇ ਮੱਥਾ ਟੇਕਣ ਚੱਲਿਆ, ਫਲਾਣੀ ਚੀਜ਼ ਮਿਲ ਜਾਏ ਤਾਂ ਮਹਾਂਪੁਰਖਾਂ ਨੂੰ ਮਿਲਣ ਚੱਲਿਆ, ਕਿਤੇ ਮਹਾਂਪੁਰਖਾਂ ਨੂੰ ਮਿਲਣ ਚੱਲ ਜਾਓ। ਕਦ ਲਈ? ਵੀ ਮੈਂ ਮਹਾਂਪੁਰਖਾਂ ਨੂੰ ਚੱਲਿਆ ਮਿਲਣ ਲਈ, ਕਿਤੇ ਮੇਰੇ ਮਨ ਦੀ ਮੈਲ ਲੱਥ ਜਾਏ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸੁਆ, ਮਲ ਚੜ੍ਹਦੀਆਂ ਕਲਾ ਕਰੇ। ਸੁਗੁਰੂ ਪਿਆਰੀ ਸਤਸੰਗ ਜੀ ਆਓ, ਸਮਾਪਤੀ ਕਰ ਦਿੱਤੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।